دوہرا شاردول شری گر چرن شرن پریو میں تائے جمبک جم بپورا نبل تاکو کہاں بسائے
واہگرو جی کا خالصہ
واہگرو جی کی فتح
سن سن سدگرو تیگ بہادر صاحب مہاراج جی دے پاون پوتر اتحاسک استھانا وکھے جگو جگ اٹل شبد اوتار بانی دے بوہت تن تن شری گرو گرنتھ صاحب مہاراج جی دی پاون پوتر ہجوری وچ جڑ بیٹھی گرو خالصہ ساتھ سنگت جی آپ جی دے وڈے بھاگ ہن جو سدگرو مہاراج جی دے پاون پوتر دربار وچ سندھیا دے دیوانا دیاں حاضریاں بھر رہے ہو. سدگرو مہاراج جی نتا پرتی کرپا کردے ہن جو آپ جی سدگرو مہاراج جی دے پاون پوتر دربار وچ حاضریاں بھر کے سدگرو نانک پادشاہ اس سنسار نو جڑے سنسار نو تارن واسطے آئے ہیں ایسے سدگرو صاحب مہاراج جی دی اتہاس دی لڑی وار کتھا آپ جی سرون کردے ہو. سدگرو نانک دیو مہاراج جی جدوں سارے اس سنسار نو تارن واسطے اداسیاں دے ترے سی تاں گرو جی نے جنہ جنہ دے گھر جا کے چرن پائے جڑے جڑے کرما کانڈاں وچ ستے ہوئے لوکاں نو جا کے جگایا نام روپی چھٹا دتا انہاں دے جڑے پرسنگ ہن جڑا انہاں دا اتہاس ہے او سمے دیاں ساکھیاں جڑی بھائی بالا جی سدگرو انگد دیو صاحب جی نو سنائی سیگی اس ساکھی نو بھائی صاحب بھائی کوی سنتوکھ سنگھ جی چھندا بندی وچ بڑے پیار تے ستکار نال آپ جی نو سرون کرا رہے ہیں. سدگرو نانک دیو مہاراج جی وزیہر دیش دے راجے اتھے دا راجا جڑا سدھر سین سی اونوں وی تاریا تے راجے دا بھانجا اندر سین ایک اس بھانجے دا دوست متر چنڈا باڈی ترخان جڑا سی اس چنڈے باڈی تے اندر سین نو جڑا راجے دا پنیوا لگدا سی انہاں نو تاں گرو صاحب جی نے برہم گیان دی دات بخشی تے جڑا راجا سدھر سین سی اس نو سدگرو مہاراج جی نے جس ادھکاری سی گا راجا جس چیز دا راجے نو راج بھاگ چاہیدا سی تے شانتی واسطے بھگتی چاہیدی سی. دنیا دے وچ چار پدارتھ ہن دھرم ارتھ کام موک اے چارے پدارتھ سدگرو صاحب جی نے धर्म का तो नाम जपना सतगुरु जी ने सुधर सैन नु दस्या ते अर्थ भी सारिया आर्थिक लोड़ां भी पूरियां कर दित्तियां मनोकामना भी सतगुरु साहब जी ने कृपा कर दित्ती राजे नु बचन किया भाई तेरे नेड़े आस पास सतारा राजे हैं सतारा रियासता हैं ते जिन्ने भी राजे ने तेरी आग्या विच चलणगे कोई भी तेरे तो आकी नहीं होवेगा. राजे सुधर सैन नू ए वर दिता चार पदार्थ राजे सुधर सैन नू गुरु साहब जी ने कृपा करके भगती नाम भी दृढ़ा दिता ते सारी धरती दे अपने आस पास का सारा राज मुढ़ राजा ਸਭ ਤੋਂ ਵੱਡਾ ਰਾਜਾ ਸੁਧਰ ਸੈਨ ਨੂੰ ਸੌਂਪਿਆ ਤੇ ਜਿਹੜੇ ਝੰਡੇ ਬਾਡੀ ਆਦਿ ਇੰਦਰ ਸੈਨ ਇਹ ਦੋ ਮਿੱਤਰ ਸੀਗੇ ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਤੇ ਸਤਿਗੁਰੂ ਜੀ ਨੇ ਸੁਧਰ ਸੈਨ ਨੂੰ ਇਹ ਵੀ ਸਮਝਾਇਆ ਕਿ ਭਾਈ ਜਿਹੜਾ ਝੰਡਾ ਬਾਡੀ ਹੈ ਇਹਦੀ ਕਦੇ ਵੀ ਸਮਤਾ ਨਾ ਕਰੀ, ਕਦੇ ਇਹਦੇ ਸਮਾਨ ਆਪਣੇ ਆਪ ਨੂੰ ਨਾ ਸਮਝੀ, ਹਮੇਸ਼ਾ ਆਪਣੇ ਆਪ ਨੂੰ ਇਹਦੇ ਤੋਂ ਨੀਵਾਂ ਸਮਝੀ, ਕਿਉਂਕਿ ਜਿਹੜਾ ਇਹ ਝੰਡਾ ਬਾਢੀ ਹੈ ਇਹ ਭਗਤੀ ਅਤੇ ਬ੍ਰਹਮ ਗਿਆਨ ਦਾ ਸੋਮਾ ਹੈ, ਇਹਨੂੰ ਬ੍ਰਹਮ ਗਿਆਨ ਦੀ ਦਾਤ ਹੈ ਤੇ ਜਿਹੜਾ ਬ੍ਰਹਮ ਗਿਆਨੀ ਹੈ ਉਹਦੀ ਸਮਤਾ ਨਹੀਂ ਕਰਨੀ, ਉਹਦੀ ਸਮਾਨਤਾ ਤੁਸੀਂ ਨਹੀਂ ਕਰਨੀ ਹੈ ਰਾਜਾ ਸੁਧਰ ਸੈਨ। ਤੇ ਸਤਿਗੁਰੂ ਜੀ ਨੇ ਬੜੀਆਂ ਖੁਸ਼ੀਆਂ ਕਰਕੇ ਇੱਕ ਮਹੀਨਾ ਪੂਰਾ ਬਿਸਹਰ ਦੇਸ਼ ਦੇ ਵਿੱਚ ਸਤਿਗੁਰੂ ਜੀ ਨੇ ਉੱਥੇ ਦੀਆਂ ਸੰਗਤਾਂ ਨੂੰ ਜੋੜ ਕੇ ਧਰਮਸ਼ਾਲਾ ਬਣਾ ਕੇ ਸੰਗਤਾਂ ਨੂੰ ਨਾਮ ਦੇ ਨਾਲ ਜੋੜਿਆ ਤੇ ਹੁਣ ਸਤਿਗੁਰੂ ਸਾਹਿਬ ਜੀ ਉੱਥੋਂ ਚਾਲਾ ਪਾ ਕੇ ਗੁਰੂ ਮਹਾਰਾਜ ਜੀ ਹੁਣ ਅੱਗੇ ਜਿਹੜੇ ਦੇਸ਼ਾਂ ਵਿੱਚ ਜਿਹੜੇ ਟਾਪੂਆਂ ਵਿੱਚ ਜਾ ਰਹੇ ਹਨ ਜਿਨ੍ਹਾਂ ਜਿਨ੍ਹਾਂ ਨੂੰ ਤਾਰਨਾ ਹੈ, ਵੱਡੇ ਵੱਡੇ ਰਾਕਸ਼ਾਂ ਨੂੰ ਵੀ ਸਤਿਗੁਰੂ ਜੀ ਨੇ ਤਾਰਨਾ ਹੈ ਤੇ ਬਹੁਤ ਸਾਰੇ ਰਾਜਿਆਂ ਦਾ ਵੀ ਉਧਾਰ ਕਰਨਾ ਸੀ। ਸੋ ਸਤਿਗੁਰੂ ਮਹਾਰਾਜ ਜੀ ਹੁਣ ਬਿਸਹਰ ਦੇਸ਼ ਤੋਂ ਚੱਲ ਪਏ ਨੇ ਤੇ ਅੱਗੇ ਜਾ ਕੇ ਜਿਸ ਦੇਸ਼ ਵਿੱਚ ਜਿਸ ਟਾਪੂ ਤੇ ਸੰਗਤਾਂ ਨੂੰ ਉਤਾਰਦੇ ਨੇ, ਲੋਕ ਜੀਵਾਂ ਦਾ ਉਧਾਰ ਕਰਦੇ ਹਨ, ਉਹ ਪ੍ਰਸੰਗ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ ਜੀ। ਮਨ ਬਿਰਤੀਆਂ ਨੂੰ ਇਕਾਗਰ ਕਰੋ ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਰਦੂਲ ਸ੍ਰੀ ਗੁਰ ਚਰਨ ਸ਼ਰਨ ਪਰਿਓ ਮੈਂ ਧਾਏ।
ਮਹਾਕਵੀ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕਰਦਿਆਂ ਹੋਇਆਂ, ਜੋ ਗੁਰੂ ਸਾਹਿਬ ਜੀ ਦੇ ਚਰਨ ਹਨ ਉਹਨਾਂ ਦੀ ਵਡਿਆਈ ਉਪਮਾ ਕਰਦਿਆਂ ਹੋਇਆਂ ਬਚਨ ਕਰ ਰਹੇ ਹਨ। ਕਹਿੰਦੇ ਵੀ ਜੋ ਸਤਿਗੁਰੂ ਸਾਹਿਬ ਜੀ ਦੇ ਚਰਨ ਹਨ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਸ਼ਰਨ ਹੈ, ਉਸ ਚਰਨ ਸ਼ਰਨ ਕਿਹਦੇ ਨਾਲ ਸ਼ਕਤੀ ਹੈ, ਕਿੰਨੀ ਸ਼ਕਤੀ ਹੈ? ਕਹਿੰਦੇ ਜਿਵੇਂ ਕੋਈ ਬੰਦਾ ਕੋਈ ਵੀ ਜਾਨਵਰ ਜੰਗਲ ਦੇ ਵਿੱਚ ਹੋਵੇ, ਉਹਨੇ ਬਚਣਾ ਹੋਵੇ ਤੇ ਰਾਜੇ ਸ਼ੇਰ ਦੀ ਸ਼ਰਨ ਚਲਾ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਚਰਨ ਸ਼ੇਰ ਦੇ ਵਾਂਗੂ ਹਨ, ਬੱਬਰ ਸ਼ੇਰ ਦੇ ਵਾਂਗੂ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਹੈ, ਭਾਵ ਸਭ ਤੋਂ ਵੱਡੀ ਸ਼ਰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੀ ਹੈ। ਤੇ ਮੈਂ ਕਵੀ ਸੰਤੋਖ ਸਿੰਘ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੀ, ਜਿਹੜੇ ਸ਼ੇਰ ਦੇ ਵਾਂਗੂ ਬਹੁਤ ਵੱਡੇ ਬਲੀ ਦਿਲ ਵਾਲੇ ਹਨ, ਜੀਵਾਂ ਦਾ ਉਧਾਰ ਕਰਨ ਵਾਲੇ ਹਨ, ਕਿਸੇ ਤੋਂ ਨਹੀਂ ਡਰਦੇ, ਉਹ ਐਸੇ ਸਤਿਗੁਰੂ ਮਹਾਰਾਜ ਜੀ ਦੀ ਚਰਨਾਂ ਦੇ ਸ਼ਰਨ ਵਿੱਚ ਮੈਂ ਜਾ ਕੇ ਵਸ ਜਾਵਾਂ, ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਦਾ ਆਸਰਾ ਲੈ ਲਵਾਂ ਤਾਂ ਮੈਨੂੰ ਹੋਰ ਕਿਸੇ ਦਾ ਵੀ ਡਰ ਨਹੀਂ ਰਿਹਾ।
ਜੰਬੁਕ ਜਮ ਬਪੁਰਾ ਨਿਬਲ ਤਾਂ ਕੋ ਕਹਾਂ ਬਸਾਏ।
ਤੇ ਕਹਿੰਦੇ ਵੀ ਜਿਹੜੇ ਗੁਰੂ ਸਾਹਿਬ ਜੀ ਦੇ ਚਰਨ ਹਨ, ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਹੈ, ਉਹ ਬੱਬਰ ਸ਼ੇਰ ਦੇ ਵਾਂਗੂ ਬਹੁਤ ਬਹਾਦਰ ਹੈ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲੇ ਹਨ। ਤੇ ਜਿਹੜੇ ਜਮ ਰਾਜੇ ਵਰਗੇ ਹਨ, ਜਿਹੜੇ ਹਰ ਇੱਕ ਜੀਵਾਂ ਨੂੰ ਗ੍ਰਸ ਲੈਂਦੇ ਹਨ, ਜਿਹੜੇ ਬੱਚੇ ਤੋਂ ਲੈ ਕੇ ਬੁੱਢੇ ਤਾਈ ਜਵਾਨੀ ਵਿੱਚ ਕਿਸੇ ਵੀ ਉਮਰ ਦੇ ਵਿੱਚ ਜਮ ਰਾਜਾ ਕਿਸੇ ਨੂੰ ਵੀ ਲੈ ਕੇ ਜਾ ਚਲਾ ਜਾਂਦਾ ਹੈ। ਪਰ ਕਹਿੰਦੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਚਲਾ ਗਿਆ, ਉਹਨੂੰ ਇਹ ਜੰਮ ਵਰਗੇ ਕੀ ਕਰ ਸਕਦੇ ਹਨ? ਜਿਵੇਂ ਰਾਜ ਬੱਬਰ ਸ਼ੇਰ ਦੇ ਸਾਹਮਣੇ ਗਿੱਦੜ ਕੁਝ ਨਹੀਂ ਕਰ ਸਕਦਾ, ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਵਿੱਚ ਜਿਹੜੇ ਚਲੇ ਗਏ ਉਹਨਾਂ ਨੂੰ ਜੰਮ ਰਾਜੇ ਵਰਗੇ ਵੀ ਕੁਝ ਕਹਿ ਨਹੀਂ ਸਕਦੇ, ਉਹਨਾਂ ਦਾ ਬਸ ਨਹੀਂ ਚੱਲਦਾ, ਤੇ ਕਹਿੰਦੇ ਹੁਣ ਮੈਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਸ਼ਰਨਾਂ ਦੇ ਵਿੱਚ ਹਾਂ, ਤੇ ਮੈਨੂੰ ਜੰਮ ਵਰਗੇ ਰਾਜਿਆਂ ਦਾ, ਇਹਨਾਂ ਗਿੱਦੜਾਂ ਵਰਗਿਆਂ ਦਾ ਰੱਤੀ ਮਾਤਰ ਵੀ ਡਰ ਨਹੀਂ ਰਿਹਾ, ਕਿਉਂਕਿ ਜਿਹੜਾ ਸ਼ੇਰ ਦੇ ਕੋਲ ਚਲਾ ਗਿਆ ਉਹਨੂੰ ਗਿੱਦੜ ਦਾ ਕਾਹਦਾ ਡਰ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਸ਼ੇਰ ਬਰਾਬਰ ਹਨ, ਤੇ ਮੈਂ ਉਹਨਾਂ ਸਤਿਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹਾਂ, ਮੈਨੂੰ ਜੰਮ ਰਾਜੇ ਵਰਗੇ ਗਿੱਦੜਾਂ ਦਾ ਰੱਤੀ ਮਾਤਰ ਵੀ ਡਰ ਨਹੀਂ ਹੈ।
ਜੋ ਪਈ ਸੁਨੋ ਕਥਾ ਸ਼੍ਰੀ ਅੰਗਦ ਰੂਰੀ।
ਤੇ ਭਾਈ ਬਾਲਾ ਜੀ, ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਾਖੀਆਂ ਕਥਾਵਾਂ ਸੁਣਾ ਰਹੇ ਹਨ, ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜਿਹੜੀ ਕਥਾ, ਜਿਹੜੀ ਬਾਣੀ, ਜਿਹੜਾ ਇਤਿਹਾਸ, ਜਿਹੜੀ ਆਨੰਦ ਰੂੜੀ ਹੈ, ਸਭ ਤੋਂ ਪਵਿੱਤਰ ਹੈ, ਆਨੰਦਮਈ ਹੈ, ਐਸਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਜੀ ਦਾ, ਹੇ ਸਤਿਗੁਰੂ ਜੀ ਕਿਰਪਾ ਕਰਕੇ ਸੁਣਨਾ ਕਰੋ।
ਸਰਬ ਕਾਮਨਾ ਕਰੇ ਜੋ ਪੂਰੀ।
ਜਿਹੜੀ ਕਥਾ, ਜਿਹੜਾ ਇਤਿਹਾਸ ਸਾਰੀਆਂ ਕਾਮਨਾਵਾਂ ਪੂਰਨ ਕਰਨ ਵਾਲਾ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਜਿਹੜੇ ਇਤਿਹਾਸ ਹੈ, ਗੁਰੂ ਜੀ ਦੀਆਂ ਸਾਖੀਆਂ ਹਨ, ਉਹ ਸਾਰੀਆਂ ਕਾਮਨਾਵਾਂ, ਸਾਰੀਆਂ ਇੱਛਾ ਪੂਰਨ ਕਰਨ ਵਾਲੀ ਹੈ।
ਸੁਦਰ ਸੈਨ ਕੋ ਦੇ ਔਰ ਧੀਰਾ।
ਰਾਜਾ ਸੁਦਰ ਸੈਨ ਜਦੋਂ ਗੁਰੂ ਜੀ ਦੇ ਕੋਲੋਂ ਸੁਣਿਆ ਵੀ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਹੇ ਰਾਜਾ ਸੁਦਰ ਸੈਨ, ਅਸੀਂ ਹੁਣ ਅਗਲੇ ਦੇਸ਼ ਵਿੱਚ ਪਿਆਨਾ ਕਰਨਾ ਹੈ, ਇਹ ਗੱਲ ਸੁਣਦਿਆਂ ਸਾਰ ਰਾਜੇ ਸੁਦਰ ਸੈਨ ਨੂੰ ਬਿਰਲਾਪ ਆ ਗਿਆ, ਤੇ ਗੁਰੂ ਜੀ ਨੂੰ ਬੇਨਤੀਆਂ ਕੀਤੀਆਂ ਸੀ, ਸਤਿਗੁਰੂ ਜੀ ਛੱਡ ਕੇ ਨਾ ਜਾਵੋ, ਤੇ ਸਤਿਗੁਰੂ ਜੀ ਰਾਜ ਭਾਗ ਮੈਂ ਸਾਰਾ ਝੰਡੇ ਬਾਡੀ ਨੂੰ ਦੇ ਦਿੰਦਾ ਹਾਂ, ਪਰ ਮੈਨੂੰ ਆਪਣੇ ਨਾਲ ਲੈ ਕੇ ਜਾਵੋ, ਮੈਨੂੰ ਨਾ ਛੱਡ ਕੇ ਜਾਇਓ ਜੇ, ਸਤਿਗੁਰੂ ਜੀ ਕਿਰਪਾ ਕਰੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਉਸ ਸੁਦਰ ਸੈਨ ਨੂੰ ਚੰਗੀ ਤਰ੍ਹਾਂ ਧੀਰਜ ਦੇ ਕੇ ਹੌਸਲਾ ਦਿੱਤਾ।
ਗਮਨੇ ਆਗੇ ਗੁਨੀ ਗਹੀਰਾ।
ਸੁਦਰ ਸੈਨ ਨੂੰ ਹੌਸਲਾ ਦੇ ਕੇ ਧਰਮ ਦਾ ਪ੍ਰਚਾਰ ਕਰਕੇ, ਧਰਮ ਦਾ ਵਿਸਤਾਰ ਕਰਕੇ, ਨਾਮ ਦੇ ਨਾਲ ਜੋੜ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਉਸ ਵਿਸਿਹਰ ਦੇਸ਼ ਤੋਂ ਅੱਗੇ ਚਾਲਾ ਮਾਰਿਆ ਸੀ।
ਚਲੇ ਜਾਏ ਸਾਗਰ ਪੈ ਐਸੇ।
ਤੇ ਸਤਿਗੁਰੂ ਮਹਾਰਾਜ ਜੀ ਉਸ ਰਿਆਸਤ ਚੋਂ ਨਿਕਲ ਕੇ ਧਰਤੀ ਨੂੰ ਪਾਰ ਕਰਕੇ ਅੱਗੇ ਸਮੁੰਦਰ ਆ ਗਿਆ ਸਾਗਰ। ਕਹਿੰਦੇ ਸਾਗਰ ਦੇ ਉੱਪਰ, ਸਮੁੰਦਰ ਦੇ ਉੱਪਰ ਗੁਰੂ ਮਹਾਰਾਜ ਜੀ ਅਤੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਇਸ ਤਰ੍ਹਾਂ ਚੱਲ ਕੇ ਜਾ ਰਹੇ ਸੀ।
ਬਿਨਾ ਪੰਕ ਤਰਨੀ ਪਰ ਜੈਸੇ।
ਕਹਿੰਦੇ ਵੀ ਸਮੁੰਦਰ ਦੇ ਉੱਪਰ ਤੁਰ ਤਰਦੇ ਹੋਈਏ, ਚੱਲਦੇ ਹੋਈਏ, ਤੇ ਪੈਰ ਵੀ ਨਾ ਗਿੱਲਾ ਹੋਵੇ। ਕਹਿੰਦੇ ਜਿਵੇਂ ਬਿਨਾਂ ਚਿੱਕੜ ਤੋਂ ਧਰਤੀ ਤੇ ਪੈਰ ਰੱਖੀਏ, ਚਿੱਕੜ ਨਹੀਂ ਲੱਗ ਸਕਦਾ, ਗਿੱਲਾ ਨਹੀਂ ਹੁੰਦਾ ਪੈਰ, ਇਸੇ ਤਰ੍ਹਾਂ ਕਿਸੇ ਤਰ੍ਹਾਂ ਦਾ ਪਾਣੀ ਛੂੰਹਦਾ ਵੀ ਨਹੀਂ ਸੀਗਾ, ਤੇ ਸਮੁੰਦਰ ਚੋਂ ਲੰਘਦਿਆਂ ਤੁਰਦਿਆਂ ਹੋਇਆ ਪਾਣੀ ਵੀ ਨਹੀਂ ਲੱਗਾ ਚਰਨਾਂ ਨੂੰ। ਗੁਰੂ ਸਾਹਿਬ ਜੀ ਇਸ ਤਰ੍ਹਾਂ ਤੁਰ ਰਹੇ ਸੀ ਜਿਵੇਂ ਕਿਸੇ ਸਾਫ ਧਰਤੀ ਤੇ ਤੁਰ ਰਹੇ ਹੋਣ।
ਭਨਤ ਜਾਤ ਸ਼੍ਰੀ ਮੁਖ ਤੇ ਬਚਨਾ।
ਤੇ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨਾਲ ਤੇ ਭਾਈ ਬਾਲੇ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਹੋਇਆ ਬਚਨ ਬਿਲਾਸ ਕਰਦੇ ਹੋਏ ਜਾ ਰਹੇ ਹਨ।
ਹਾਸ ਕਰਨ ਕੀ ਜਿਨ ਮੈਂ ਰਚਨਾ।
ਜਿਹੜੇ ਸਤਿਗੁਰੂ ਮਹਾਰਾਜ ਜੀ ਸਾਰਿਆਂ ਦਾ ਜਾਣਦੇ ਹਨ, ਸਾਰਿਆਂ ਦੀਆਂ ਗੱਲਾਂ ਬਾਤਾਂ ਜਾਣਨ ਵਾਲੇ ਹਨ, ਹਰ ਇੱਕ ਦੇ ਮਨ ਨੂੰ ਖੁਸ਼ ਕਰਨ ਵਾਲੇ ਹਨ, ਭਾਈ ਮਰਦਾਨੇ ਨੂੰ ਵੀ ਖੁਸ਼ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਕੁਝ ਹਾਸੀ ਦੇ ਵਿੱਚ ਗੱਲਾਂ ਬਾਤਾਂ ਕਿਹਾ ਕਰਦੇ ਨੇ ਭਾਈ ਮਰਦਾਨੇ ਨਾਲ, ਆਪਸ ਵਿੱਚ ਗੱਲਾਂ ਬਾਤਾਂ ਕਰਕੇ ਭਾਈ ਮਰਦਾਨੇ ਦਾ ਮਨ ਲਲਚਾਉਂਦੇ, ਖੁਸ਼ ਕਰਦੇ ਨੇ।
ਟਾਪੂ ਆਵਾ ਇੱਕ ਅਗਾਰੀ।
ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਸਤਿਗੁਰੂ ਸਾਹਿਬ ਜੀ ਦੀ ਅਵਸਥਾ ਐਸੀ ਹੈ, ਹੱਸਦਿਆਂ ਹੱਸਦਿਆਂ ਆਨੰਦ ਦੇ ਵਿੱਚ ਪਰਮਾਤਮ ਸਰੂਪ ਤੱਕ ਲੈ ਜਾਂਦੇ ਸੀ। ਤੇ ਜਦੋਂ ਭਾਈ ਮਰਦਾਨਾ ਜੀ ਨੂੰ ਜਿਸ ਤਰ੍ਹਾਂ ਸਰੀਰ ਦੀ ਥਕਾਵਟ ਹੁੰਦੀ ਸੀ, ਉਸੇ ਤਰ੍ਹਾਂ ਫਿਰ ਹਸਾ ਕੇ ਗੱਲਾਂ ਬਾਤਾਂ ਕਰਕੇ ਖੁਸ਼ ਕਰ ਦਿਆ ਕਰਦੇ ਸੀ। ਤੇ ਗੁਰੂ ਸਾਹਿਬ ਜੀ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਸਮੁੰਦਰ ਤੋਂ ਲੰਘਦੇ ਗਏ ਤੇ ਚਰਨਾਂ ਨੂੰ ਜਲ ਵੀ ਨਹੀਂ ਛੋਇਆ, ਬੜੇ ਆਨੰਦ ਦੇ ਨਾਲ ਛੇਤੀ ਛੇਤੀ ਸਮੁੰਦਰ ਟੱਪਦਿਆਂ ਟੱਪਦਿਆਂ ਇੱਕ ਟਾਪੂ ਆਇਆ ਹੈ, ਇੱਕ ਰਸਤੇ ਵਿੱਚ ਇਲਾਕਾ ਆਇਆ ਹੈ।
ਗਮਨ ਕੀਨ ਪੁਨ ਤਾਹੇ ਮਝਾਰੀ।
ਸਤਿਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ, ਭਾਈ ਬਾਲੇ ਨੂੰ ਲੈ ਕੇ ਉਸ ਟਾਪੂ ਦੇ ਵਿੱਚ ਜਾ ਬੈਠੇ।
ਦੋਏ ਕੋਸ ਤੇ ਪੁਰ ਇੱਕ ਦੇਖਾ।
ਜਿੱਥੋਂ ਟਾਪੂ ਸ਼ੁਰੂ ਹੋ ਰਿਹਾ ਸੀ ਸਮੁੰਦਰ ਤੋਂ, ਉਥੋਂ ਦੋ ਕੋ ਇੱਕ ਨਗਰ ਵਸ ਰਿਹਾ ਸੀ, ਜਿਹੜਾ ਨਗਰ ਬੜਾ ਸੁੰਦਰ ਦਿਖਾਈ ਦੇ ਰਿਹਾ ਸੀ।
ਅਤ ਸੁੰਦਰ ਜੈ ਦੁਰਗ ਵਿਸ਼ੇਖਾ।
ਜਿਸ ਨਗਰ ਦੇ ਵਿੱਚ ਬੜਾ ਸੁੰਦਰ ਕਿਲਾ ਬਣਾ ਹੋਇਆ ਸੀ, ਉਸ ਕਿਲੇ ਦੀ ਸ਼ੋਭਾ ਦੂਰ ਦੂਰ ਤੱਕ ਨਜ਼ਰ ਆ ਰਹੀ ਸੀ।
ਬੈਠਾ ਬੈਸ ਗਏ ਗਤ ਦਾਨਾ।
ਗੁਰੂ ਸਾਹਿਬ ਜੀ ਨਗਰ ਦੇ ਵਿੱਚ ਨਾ ਗਏ ਤੇ ਜਿੱਥੇ ਟਾਪੂ ਸ਼ੁਰੂ ਹੋ ਰਿਹਾ ਸੀ ਉਥੇ ਜੰਗਲ ਦੇ ਵਿੱਚ ਹੀ ਬੈਠ ਗਏ।
ਨਿਕਟ ਨਗਰ ਨੈ ਕੀਨ ਪਿਆਨਾ।
ਇੱਥੇ ਕੋਈ ਨਹੀਂ ਆਉਂਦਾ ਜਾਂਦਾ ਸੀ, ਜੰਗਲ ਜਿਹਾ ਇਲਾਕਾ ਸੀ, ਸਾਹਮਣੇ ਸਮੁੰਦਰ ਸੀ ਤੇ ਨਗਰ ਕਾਫੀ ਦੂਰ ਨਜ਼ਰ ਆ ਰਿਹਾ ਸੀ। ਉਥੇ ਨਗਰ ਦਾ ਬੰਦਾ ਕੋਈ ਵੀ ਨੇੜੇ ਤੇੜੇ ਨਹੀਂ ਆਉਂਦਾ ਸੀ ਤੇ ਗੁਰੂ ਸਾਹਿਬ ਜੀ ਉਥੇ ਬੈਠ ਗਏ।
ਤੀਨ ਦਿਵਸ ਬੀਤੇ ਉਦਿਆਨਾ।
ਤਿੰਨ ਦਿਨ ਸਤਿਗੁਰੂ ਮਹਾਰਾਜ ਜੀ ਨੂੰ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਉਸ ਨਗਰ ਤੇ ਉਥੇ ਹੀ ਬੈਠੇ ਰਹੇ ਤਿੰਨ ਦਿਨ ਪਿੱਛੋਂ।
ਸਭ ਮਰਦਾਨੇ ਬਚਨ ਬਖਾਨਾ।
ਤੇ ਭਾਈ ਮਰਦਾਨਾ ਜੀ ਤਿੰਨ ਦਿਨ ਹੋ ਗਏ ਸੀ, ਨਾ ਕੋਈ ਬਚਨ ਕੀਤਾ ਸੀ ਨਾ ਲੰਗਰ ਪਾਣੀ ਛਕਿਆ ਸੀ। ਤਾਂ ਭਾਈ ਮਰਦਾਨਾ ਜੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ,
ਆਇਸ ਦੇਹੋ ਨਗਰ ਮੈਂ ਜਾਵੋ।
ਤੇ ਸਤਿਗੁਰੂ ਜੀ ਆਪਾਂ ਨੂੰ ਤਿੰਨ ਦਿਨ ਹੋ ਚੁੱਕੇ ਹਨ, ਇੱਥੇ ਆ ਕੇ ਬੈਠੇ ਹੋਏ ਆ ਤੇ ਨਗਰ ਵਿੱਚ ਵੀ ਨਹੀਂ ਗਏ, ਆਪ ਜੀ ਆਗਿਆ ਦਵੋ, ਕਿਰਪਾ ਕਰੋ ਮੈਂ ਨਗਰ ਦੇ ਵਿੱਚ ਜਾ ਕੇ ਆਵਾਂ।
ਤਹਿ ਬਿਲੋਕ ਮੈਂ ਤੂਰਣ ਆਵੋ।
ਗੁਰੂ ਜੀ ਥੋੜੇ ਛਿਨਾ ਦੇ ਵਿੱਚ ਬਸ ਆਣ ਜਾਣ ਹੀ ਕਰਨਾ, ਥੋੜੇ ਸਮੇਂ ਦੇ ਵਿੱਚ ਨਗਰ ਚ ਜਾ ਕੇ ਘੁੰਮ ਕੇ ਵਾਪਸ ਆ ਜਾਵਾਂਗਾ।
ਬੋਲਤ ਪੇ ਸ਼੍ਰੀ ਮੁਖ ਬਿਗਸਾਨੇ।
ਤਾਂ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਵੱਲ ਦੇਖ ਕੇ, ਜਾਣੀ ਜਾਣ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਦੇਖ ਕੇ ਇਸ ਤਰ੍ਹਾਂ ਬਚਨ ਕੀਤਾ,
ਛੁਦਾ ਲਗੀ ਹੋਏ ਹੈ ਮਰਦਾਨੇ।
ਇਹ ਭਾਈ ਮਰਦਾਨਾ ਜੀ ਸਾਨੂੰ ਪਤਾ ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਭੁੱਖ ਦੇ ਕਾਰਨ ਨਗਰ ਵਿੱਚ ਜਾਣਾ ਚਾਹੁੰਦੇ ਹੋ।
ਦੋਹਰਾ ਤੁਮਕੋ ਭੁੱਖ ਨਾ ਵਿਆਪਈ, ਤਿਖਾ ਸੰਤਾਏ ਨ ਕੋਏ।
ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਬਚਨ ਕੀਤਾ, ਭਾਈ ਮਰਦਾਨਿਆ ਤੈਨੂੰ ਭੁੱਖ ਲੱਗੀ ਹੈ ਤੇ ਤੂੰ ਤਾਂ ਕਰਕੇ ਨਗਰ ਵਿੱਚ ਜਾਣਾ ਚਾਹੁੰਦਾ ਹੈ ਵੀ ਉੱਥੇ ਜਾ ਕੇ ਗੱਫਾ ਪਾਣੀ ਛਕਾਂਗਾ। ਤੇ ਅੱਗੋਂ ਹੱਥ ਜੋੜ ਕੇ ਭੁੱਖ ਦੇ ਵਿਆਕੁਲ ਹੋਏ ਸੀ ਭਾਈ ਮਰਦਾਨਾ ਜੀ, ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਭੁੱਖ ਵਿਆਪਦੀ ਨਹੀਂ ਤੇ ਸਾਨੂੰ ਤਾਂ ਭੁੱਖ ਲੱਗਦੀ ਹੈ, ਤੁਹਾਨੂੰ ਕਿਸੇ ਤਰ੍ਹਾਂ ਭੁੱਖ ਵੀ ਨਹੀਂ ਲੱਗਦੀ ਤੇ ਕੋਈ ਪਿਆਸ, ਕਿਸੇ ਤਰ੍ਹਾਂ ਦੀ ਆਸਾ ਤ੍ਰਿਸ਼ਨਾ, ਸਰੀਰਕ ਭੁੱਖ ਵੀ ਨਹੀਂ ਤੁਹਾਨੂੰ ਲੱਗਦੀ ਤੇ ਸਤਿਗੁਰੂ ਜੀ ਤੁਹਾਡੀ ਵਡਿਆਈ ਐਸੀ ਹੈ, ਤੁਸੀਂ ਤਾਂ ਆਪਣੀ ਭੁੱਖ ਨੂੰ ਠਾਰ ਕੇ ਬੈਠੇ ਹੋਏ ਹੋ, ਨਾ ਤੁਹਾਨੂੰ ਭੁੱਖ ਲੱਗਦੀ ਹੈ ਤੇ ਨਾ ਹੀ ਕਦੇ ਪਿਆਸ ਤਾਪਦੀ ਹੈ।
ਮੋਕੋ ਆਤੁਰ ਅਤ ਕਰੇ ਕਿਉਂ ਨਿਰਬਾਹ ਹਮ ਹੋਏ।
ਗੁਰੂ ਜੀ ਆਪ ਜੀ ਨੂੰ ਤਾਂ ਭੁੱਖ ਪਿਆਸ ਲੱਗਦੀ ਨਹੀਂ, ਤੇ ਸਾਨੂੰ ਤੁਸੀਂ ਜਾਣ ਕੇ ਮੈਨੂੰ ਤੁਸੀਂ ਭੁੱਖਾ ਕਰਾ ਦਿੰਦੇ ਤੇ ਦੋ ਦੋ ਤਿੰਨ ਦਿਨ ਹੋ ਗਏ ਨੇ ਤੇ ਪ੍ਰਸ਼ਾਦਾ ਮੈਂ ਛਕਿਆ ਕੋਈ ਨੀ ਤੇ ਮੈਨੂੰ ਭੁੱਖ ਵੀ ਬੜੀ ਲੱਗ ਰਹੀ ਹੈ, ਪਿਆਸ ਵੀ ਬੜੀ ਹੈ ਤੇ ਮੇਰਾ ਦਿਲ ਕਰ ਰਿਹਾ ਮੈਂ ਨਗਰ ਵਿੱਚ ਜਾ ਕੇ ਆਵਾਂ।
ਜੋ ਕਈ ਫਿਰੋ ਸੰਗ ਤੁਮਰੇ ਹੱਠ ਕਰਕੇ।
ਇਹ ਸਤਿਗੁਰੂ ਜੀ ਆਪਣੀ ਜਿੱਦ ਕਰਕੇ ਮੈਂ ਤੁਹਾਡੇ ਨਾਲ ਆਇਆ ਹਾਂ, ਤੁਹਾਡੇ ਨਾਲ ਜਿੱਥੇ ਆਪ ਜੀ ਸੰਸਾਰ ਤਾਰਨ ਜਾ ਰਹੇ ਹੋ, ਦੂਰ ਦੂਰ ਤੱਕ ਆਪ ਜੀ ਨੇ ਜਾ ਕੇ ਸਾਨੂੰ ਦਰਸ਼ਨ ਕਰਾਏ। ਦਹਿ ਦਿਸ ਦਰਸ਼ ਦਿਖਾਇਓ, ਦਇਆ ਦ੍ਰਿਸ਼ਟ ਕੋ ਦੇਖ। ਸਤਿਗੁਰੂ ਜੀ ਦਸਾਂ ਦਿਸ਼ਾਵਾਂ ਤੁਸੀਂ ਸਾਨੂੰ ਦਿਖਾ ਰਹੇ ਹੋ ਤੇ ਮਹਾਰਾਜ ਜੀ ਇੰਨੀ ਕਿਰਪਾ ਕਰਦੇ ਹੋ, ਮੈਂ ਤਾਂ ਤੁਹਾਡੇ ਨਾਲ ਇਹ ਜਿੱਦ ਕਰਕੇ ਆਇਆ ਸੀ ਕਿ ਤੁਹਾਡੇ ਨਾਲ ਰਵਾਂਗਾ, ਪਰ ਗੁਰੂ ਜੀ ਫਿਰ ਭੁੱਖ ਜਿਹੜੀ ਲੱਗ ਜਾਂਦੀ ਹੈ ਨਾ ਸਰੀਰ ਦੀ, ਇਹ ਵੀ ਦੁੱਖ ਦਿੰਦੀ ਹੈ। ਇਸ ਕਰਕੇ ਮੈਨੂੰ ਭੁੱਖ ਕਰਕੇ ਫਿਰ ਰੋਟੀ ਦੀ ਖਾਣ ਪੀਣ ਦਾ ਮਾਇਆ ਵੱਲ ਧਿਆਨ ਜਾਂਦਾ ਹੈ। ਤੁਹਾਡੇ ਨਾਲ ਤਾਂ ਜੀਵ ਆਪਣਾ ਕਲਿਆਣ ਕਰਨ ਵਾਸਤੇ ਆਇਆ ਹਾਂ, ਪਰ ਸਰੀਰਕ ਭੁੱਖ ਫਿਰ ਤੰਗ ਕਰਦੀ ਹੈ।
ਅਚੋ ਅਸਨ ਅਬ ਨਗਰ ਨਿਹਰ ਕੈ।
ਹੁਣ ਸਤਿਗੁਰੂ ਜੀ ਨਗਰ ਵਿੱਚ ਜਾ ਕੇ ਲੰਗਰ ਪਾਣੀ ਦੇਖਾਂਗਾ, ਕਿਧਰੋਂ ਪ੍ਰਸ਼ਾਦਾ ਮਿਲ ਜਾਵੇ, ਕਿਸੇ ਗ੍ਰਸਤੀ ਦੇ ਘਰ ਜਾ ਕੇ ਪ੍ਰਸ਼ਾਦਾ ਪਾਣੀ ਛਕਾਂਗਾ।
ਸ੍ਰੀ ਗੁਰ ਭਨੇ ਤਰੋ ਸੰਤੋਖੰ।
ਤਾਂ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਾ ਜੀ ਥੋੜਾ ਸੰਤੋਖ ਰੱਖੋ, ਕੁਝ ਸਮਾਂ ਇੱਥੇ ਬੈਠੋ, ਪਰਮਾਤਮਾ ਤੁਹਾਡੇ ਸਾਰੇ ਕਾਰਜ ਸਵਾਰੇਗਾ, ਬਸ ਆਪਣੇ ਮਨ ਵਿੱਚ ਥੋੜਾ ਰੱਤੀ ਮਾਤਰ ਸੰਤੋਖ ਧਾਰਨਾ ਕਰੋ।
ਸ੍ਰੀ ਕਰਤਾਰ ਕਰੇ ਤਵ ਪੋਖੰ।
ਤੁਹਾਡੀ ਪੋਸ਼ਣਾ ਤੁਹਾਨੂੰ ਪਾਲਣ ਵਾਲਾ ਦੀਨ ਦਿਆਲ ਕਰਤਾਰ ਵਾਹਿਗੁਰੂ ਆਪ ਹੈ, ਤੇ ਤੁਹਾਡੀ ਪਾਲਣਾ ਪੋਸ਼ਣ ਦਾ ਉਸ ਪਰਮਾਤਮਾ ਨੂੰ ਪਤਾ ਹੈ। ਤੇ ਭਾਈ ਮਰਦਾਨਾ ਜੀ ਜਿੱਦ ਨਾ ਕਰੋ, ਪਰਮਾਤਮਾ ਦੇ ਭਰੋਸਾ ਰੱਖੋ, ਸੰਤੋਖ ਰੱਖੋ। ਉਹ ਵਾਹਿਗੁਰੂ ਦੀ ਇਹ ਤੁਹਾਨੂੰ ਪ੍ਰਸ਼ਾਦਾ ਪਹੁੰਚਾਉਣੀ ਉਸ ਵਾਹਿਗੁਰੂ ਦੀ ਡਿਊਟੀ ਹੈ, ਉਹਦਾ ਆਪਣਾ ਕੰਮ ਹੈ। ਜਿਸ ਪਰਮਾਤਮਾ ਨੇ ਤੁਹਾਨੂੰ ਬਣਾਇਆ ਹੈ ਉਹਨੇ ਤੁਹਾਡੇ ਖਾਣ ਪੀਣ ਵਾਸਤੇ ਵੀ ਸਾਰਾ ਇੰਤਜ਼ਾਮ ਕੀਤਾ ਹੈ। ਤੁਸੀਂ ਰੱਤੀ ਮਾਤਰ ਸੰਤੋਖ ਧਾਰੋ, ਉਹ ਪਰਮਾਤਮਾ ਤੁਹਾਡੀ ਪੋਸ਼ਣ ਕਰਨ ਵਾਲਾ, ਤੁਹਾਨੂੰ ਪਾਲਣ ਵਾਲਾ, ਸਾਰੇ ਕਾਰਜ ਆਪ ਕਰੇਗਾ।
ਯਤਨ ਕਰਨ ਹਿਤ ਮਨ ਨਾ ਡੁਲਾਵੋ।
ਆਪ ਯਤਨ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਮੈਂ ਨਗਰ ਚ ਜਾਵਾਂ ਤੇ ਕਿਸੇ ਦੇ ਘਰ ਬੈਠਾ ਤੇ ਪ੍ਰਸ਼ਾਦਾ ਛਕ ਲਵਾਂ। ਭਾਈ ਮਰਦਾਨਾ ਜੀ ਆਪ ਯਤਨ ਕਰਨ ਵਾਸਤੇ ਆਪਣੇ ਮਨ ਦਾ ਡੁਲਾਣਾ ਨਾ ਕਰੋ, ਮਨ ਨੂੰ ਇਕਾਗਰ ਚਿਤ ਕਰਕੇ ਜਿਹੜਾ ਵਾਹਿਗੁਰੂ ਦਾਤਾਂ ਦੇਣ ਵਾਲਾ ਹੈ ਉਹਦੇ ਚਰਨਾਂ ਵਿੱਚ ਧਿਆਨ ਰੱਖੋ, ਮਨ ਨੂੰ ਨਾ ਡੋਲਾਓ।
ਬਰਾ ਲਬਦ ਬੈਠੇ ਹੀ ਪਾਵੋ।
ਕਿਉਂ ਯਤਨ ਕਰਨ ਦੀ ਇੱਛਾ ਕਰਦੇ ਹੋ? ਹੋਣਾ ਤਾਂ ਉਹੀ ਹੈ ਜਿਹੜੇ ਤੁਹਾਡੇ ਕਰਮਾਂ ਵਿੱਚ ਪਰਮਾਤਮਾ ਨੇ ਜੋ ਪਰਾ ਲਬਦ ਲਿਖੀ ਹੋਈ ਹੈ, ਉਹ ਤੁਹਾਨੂੰ ਬਿਨਾਂ ਜਾਇਆ ਬਿਨਾਂ ਕਿਧਰੇ ਜਾਇਆ ਇੱਥੇ ਬੈਠਿਆਂ ਬੈਠਿਆਂ ਹੀ ਸਾਰਾ ਕੁਝ ਆਪਣੇ ਆਪ ਮਿਲ ਜਾਣਾ ਹੈ। ਆਪ ਯਤਨ ਕਰਨ ਦੀ ਯਤਨ ਕਰਨ ਵਾਸਤੇ ਆਪਣੇ ਮਨ ਨੂੰ ਦੁੱਖ ਨਾ ਦਿਓ, ਮਨ ਨੂੰ ਟਿਕਾ ਕੇ ਰੱਖੋ, ਉਸ ਪਰਮਾਤਮਾ ਦੇ ਭਜਨ ਵਿੱਚ ਲਾ ਕੇ ਰੱਖੋ। ਪ੍ਰਸ਼ਾਦੇ ਪਾਣੀ ਵਾਸਤੇ ਕੀ ਪਰਮਾਤਮਾ ਨੂੰ ਕਿਉਂ ਆਪਣੇ ਮਨ ਨੂੰ ਡੁਲਾਣਾ ਹੋਇਆ? ਪਰਮਾਤਮਾ ਸਾਰਿਆਂ ਨੂੰ ਦੇਣ ਵਾਲਾ ਹੈ, ਤੁਹਾਨੂੰ ਵੀ ਦੇਵੇਗਾ।
ਬੂਜਨ ਲਗਾ ਬੋਰ ਮਰਦਾਨਾ।
ਤਾਂ ਚਲੋ ਪ੍ਰਸ਼ਾਦੇ ਦਾ ਸਤਿਗੁਰੂ ਸਾਹਿਬ ਜੀ ਨੇ ਸੰਤੋਖ ਦੇ ਦਿੱਤਾ। ਤਾਂ ਗੁਰੂ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਫਿਰ ਇਹ ਬਚਨ ਪੁੱਛਣ ਲੱਗੇ,
ਕਿਆ ਇਹ ਪੁਰ ਕੋ ਨਾਮ ਸੁਜਾਨਾ।
ਸਤਿਗੁਰੂ ਜੀ ਜਿਹੜੇ ਨਗਰ ਵਿੱਚ ਟਾਪੂ ਵਿੱਚ ਆਪਾਂ ਬੈਠੇ ਹਾਂ, ਇਹ ਸਾਹਮਣੇ ਨਗਰ ਦਿਸ ਰਿਹਾ ਹੈ, ਇਹ ਨਗਰ ਦਾ ਨਾਮ ਕੀ ਹੈ?
ਸੁਨ ਸ਼੍ਰੀ ਗੁਰ ਨੇ ਦੀਨ ਬਤਾਈ।
ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਇਸ ਤਰ੍ਹਾਂ ਦੱਸਿਆ,
ਨਾਮ ਬਰਮਪੁਰ ਇਸੇ ਅਲਾਈ।
ਗੁਰੂ ਜੀ ਕਹਿਣ ਲੱਗੇ, ਹੇ ਮਰਦਾਨਾ ਜੀ ਇਹ ਨਗਰ ਦਾ ਨਾਮ ਬ੍ਰਹਮਪੁਰ ਹੈ।
ਜਾਨੋ ਬ੍ਰਹਮਣ ਭੂਪਤ ਨਗਰਾ।
ਇਸ ਨਗਰ ਦਾ ਜਿਹੜਾ ਰਾਜਾ ਹੈ ਉਹ ਬ੍ਰਾਹਮਣ ਹੈ, ਤੇ ਇਸ ਇਲਾਕੇ ਦੇ ਵਿੱਚ ਬ੍ਰਾਹਮਣ ਰਾਜ ਕਰ ਰਹੇ ਹਨ।
ਭਰਤ ਰਾਜ ਇਹ ਟਾਪੂ ਸਗਰਾ,
ਇਹ ਜਿੰਨਾ ਟਾਪੂ ਹੈ ਇਹ ਸਾਰੇ ਤੇ ਬ੍ਰਾਹਮਣ ਰਾਜੇ ਦਾ, ਇਹਦਾ ਨਾਮ ਬ੍ਰਹਮਪੁਰਾ ਹੈ ਤੇ ਇੱਥੇ ਜਿਹੜਾ ਰਾਜ ਕਰ ਰਿਹਾ ਹੈ ਉਹ ਬ੍ਰਾਹਮਣ ਹੈ।
ਕਹਿਤ ਪਰਸ ਪਰ ਅਸਬਿਦ ਬੈਨਾ,
ਇਸ ਤਰ੍ਹਾਂ ਭਾਈ ਮਰਦਾਨਾ ਜੀ ਕੁਝ ਬਚਨ ਪੁੱਛ ਰਹੇ ਸੀ ਤੇ ਸਤਿਗੁਰੂ ਜੀ ਅੱਗੋਂ ਜਵਾਬ ਦੇ ਰਹੇ ਸੀ। ਇੰਨੇ ਕੁ ਆਪਸ ਵਿੱਚ ਗੱਲਾਂ ਬਾਤਾਂ ਕਰਦਿਆਂ ਹੋਇਆ,
ਜੇ ਨਿਜ ਕਿੰਕਰ ਕੇ ਗਤ ਦੈਨਾ,
ਜਿਹੜੇ ਸਤਿਗੁਰੂ ਸਾਹਿਬ ਜੀ ਆਪਣੇ ਸੇਵਕਾਂ ਦੇ ਕਾਰਜ ਸਵਾਰਨ ਵਾਲੇ ਹਨ, ਆਪਣੇ ਸੇਵਕਾਂ ਨੂੰ ਗਤੀ ਮੁਕਤੀ ਪਦਾਰਥ ਦੇਣ ਵਾਲੇ ਹਨ, ਐਸੇ ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨੇ ਨੂੰ ਬਚਨਾਂ ਦੇ ਨਾਲ ਜਵਾਬ ਦੇ ਕੇ ਸਮਝਾ ਰਹੇ ਸੀ।
ਤੈ ਚਿਨ ਬ੍ਰਿੰਦ ਮਿਰਗ ਲਗ ਆਏ,
ਜੰਗਲ ਦੇ ਵਿੱਚ ਤੱਟ ਦੇ ਕਿਨਾਰੇ ਤੇ ਬੈਠੇ ਸੀ, ਸਮੁੰਦਰ ਦੇ ਕਿਨਾਰੇ ਤੇ। ਇੰਨੇ ਨੂੰ ਕਹਿੰਦੇ ਜੰਗਲ ਦੇ ਵਿੱਚ ਕੁਦਰਤੀ ਹਿਰਣ ਪੰਛੀ ਹੁੰਦੇ ਨੇ ਜਾਨਵਰ, ਤਾਂ ਕੁਝ ਹਿਰਣ ਦੌੜਦੇ ਦੌੜਦੇ ਅੱਗੇ ਜਾ ਰਹੇ ਗੁਰੂ ਸਾਹਿਬ ਜੀ ਦੇ ਸਾਹਮਣੇ ਲੰਘੇ।
ਜਗਤ ਬਿਲੋਕਤ ਸ਼ੋਨ ਉਠਾਏ,
ਤਾਂ ਕਹਿੰਦੇ ਉਹਨਾਂ ਦੇ ਇੰਨੀ ਆਵਾਜ਼ ਆ ਰਹੀ ਸੀ, ਬੜੇ ਛੇਤੀ ਦੌੜਦੇ ਦੌੜੇ ਜਾ ਰਹੇ ਸੀ।
ਪੈ ਕਰ ਭਾਗੇ ਜਾਏ ਅਗਾਰੇ,
ਕਹਿੰਦੇ ਚਕਤ ਵੇਖ ਕੇ ਬੜੇ ਹੈਰਾਨ ਹੋਏ, ਬੜਾ ਇਸ ਤਰ੍ਹਾਂ ਕੰਨਾਂ ਚ ਸੁਣਦਿਆਂ ਸਾਰ ਮਾੜੀ ਜੀ ਆਵਾਜ਼ ਸੁਣਦੇ ਸੀ ਤੇ ਹਿਰਣ ਦੌੜਦੇ ਦੌੜਦੇ ਭੱਜ ਜਾਂਦੇ ਸੀ, ਕਿਉਂਕਿ ਹਿਰਣ ਦੀ ਆਦਤ ਹੈ ਜਦੋਂ ਕਿਧਰੋਂ ਆਵਾਜ਼ ਸੁਣਦਾ ਹੈ ਤਾਂ ਉਧਰ ਦੌੜਦਾ ਦੌੜਦਾ ਜਾਂਦਾ ਹੈ। ਹਿਰਣ ਬੜੀ ਛੇਤੀ ਨਾਲ ਜਿਧਰੋਂ ਮਾੜੀ ਮੋਟੀ ਆਵਾਜ਼ ਆਉਂਦੀ ਦੌੜਦੇ ਜਾਂਦੇ ਹਨ।
ਆਵਤ ਸ਼ੂਕਰ ਬੌਰ ਨਿਹਾਰੇ,
ਤਾਂ ਉਹਨਾਂ ਹਿਰਣਾਂ ਦੇ ਪਿੱਛੇ ਪਿੱਛੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੇ ਦੇਖਿਆ ਵੀ ਹਿਰਣਾਂ ਦੇ ਪਿੱਛੇ ਸੂਰ ਵੀ ਦੌੜਦੇ ਆ ਰਹੇ ਹਨ, ਜੰਗਲੀ ਸੂਰ।
ਬਦਨ ਰਦਨ ਛਬ ਅਸ ਤੈ ਠੌਰੇ,
ਤੇ ਜਿਹੜੇ ਉਹ ਸੂਰ ਹਨ ਜੰਗਲੀ ਉਹਨਾਂ ਦਾ ਰੂਪ ਕੈਸਾ ਹੈ? ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਉਹ ਜਿਹੜੇ ਸੂਰ ਨੇ ਕਾਲੇ ਰੰਗ ਦੇ, ਤੇ ਉਹਨਾਂ ਦੇ ਕਾਲੇ ਰੰਗਾਂ ਰੰਗ ਦੇ ਵਿੱਚੋਂ ਜਿਹੜੇ ਜੰਗਲੀ ਸੂਰ ਹੁੰਦੇ ਉਹਨਾਂ ਦਾ ਦੰਦ ਬੜਾ ਲੰਮਾ, ਵੱਡੇ ਦੰਦ ਹੁੰਦੇ ਜਿਵੇਂ ਹਾਥੀ ਦੇ ਦੰਦ ਹੁੰਦੇ ਨਾ ਬਾਹਰ ਨਿਕਲੇ ਹੋਏ, ਹਾਥੀ ਦੇ ਥੋੜੇ ਵੱਡੇ ਨੇ ਪਰ ਜਿਵੇਂ ਬਾਹਰ ਨਿਕਲੇ ਹੋਏ ਹੁੰਦੇ ਨੇ, ਇਸ ਤਰ੍ਹਾਂ ਜੰਗਲੀ ਸੂਰ ਦੇ ਲੰਮੇ ਦੰਦ ਹੁੰਦੇ। ਤੇ ਕਹਿੰਦੇ ਜਿਹੜੇ ਉਹਨਾਂ ਦੇ ਦੰਦ ਨੇ ਤੇ ਉਹਨਾਂ ਦਾ ਕਾਲਾ ਮੂੰਹ ਹੈ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਵੇਂ ਕਹਿੰਦੇ ਜਿਹੜੇ ਕਾਲੇ ਰੰਗ ਦੇ ਵਿੱਚ ਚਿੱਟੇ ਜਿਹੜੇ ਦੰਦ ਇਸ ਤਰ੍ਹਾਂ ਸ਼ੋਭਾ ਪਾ ਰਹੇ ਹਨ।
ਜਨ ਸ਼ਸ਼ ਗਏ ਰਾਹੋ ਬੋ ਦੋਰੇ,
ਉਹ ਜਦੋਂ ਕਾਲਾ ਰੰਗ ਦੇ ਵਿੱਚ ਚਿੱਟੇ ਚਿੱਟੇ ਦੰਦ ਇਸ ਤਰ੍ਹਾਂ ਦੌੜ ਰਹੇ ਨੇ ਜਿਹੜੇ ਸੂਰ, ਕਹਿੰਦੇ ਮੰਨ ਲਓ ਹਨੇਰੇ ਦੇ ਵਿੱਚ ਚੰਦਰਮਾ ਨੂੰ ਜਿਹੜਾ ਇਹ ਜਿਹੜੇ ਰੋਹ ਆਦਿ ਜਿਹੜੇ ਰਾਗ ਹੈਗੇ ਨੇ ਗਣ ਆਦਿ, ਜਿਵੇਂ ਕਹਿੰਦੇ ਇਹ ਫੜ ਕੇ ਚੰਦਰਮਾ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਨੇ, ਕਾਲੀ ਰਾਤ ਦੇ ਵਿੱਚ ਜਿਵੇਂ ਚੰਦਰਮਾ ਹੁੰਦਾ ਹੈ, ਰਾਹੂ ਕੇਤੂ ਆਦਿ ਜਿਹੜੇ ਨੇ, ਜਿਵੇਂ ਰਾਹੂ ਚੰਦਰਮਾ ਦੇ ਉੱਪਰ ਆ ਜਾਵੇ ਤਾਂ ਚੰਦਰਮਾ ਦਾ ਜਿਹੜਾ ਰੰਗ ਹੈ ਉਹ ਮੱਧਮ ਪੈ ਜਾਂਦਾ ਹੈ। ਤੇ ਕਹਿੰਦੇ ਇਸ ਤਰ੍ਹਾਂ ਦੌੜ ਰਹੇ ਨੇ ਵੀ ਚੰਦਰਮਾ ਨੂੰ ਫੜ ਕੇ ਦੌੜ ਰਿਹਾ ਹੋਵੇ ਰਾਹੂ, ਜਿਹੜਾ ਸੂਰ ਹੈ ਸੂਰ ਦਾ ਕਾਲਾ ਰੰਗ ਉਹਦੇ ਵਿੱਚ ਉਹਦੇ ਦੰਦ ਸੋਹਣੇ ਜੇ, ਉਹ ਇਸ ਤਰ੍ਹਾਂ ਨੇ ਕਹਿੰਦੇ ਜਿਵੇਂ ਰਾਹੂ ਚੰਦਰਮਾ ਨੂੰ ਫੜ ਕੇ ਦੌੜ ਰਿਹਾ ਹੋਵੇ।
ਆਏ ਤਿੰਨ ਕੇ ਸਵਾਨ ਪਿਛਾਰੀ,
ਹਿਰਣਾਂ ਦੇ ਪਿੱਛੇ ਸੂਰ ਤੇ ਸੂਰ ਦੇ ਪਿੱਛੋਂ ਕਹਿੰਦੇ ਜਿਹੜੇ ਕੂਕਰ ਹਨ ਕੁੱਤੇ ਹਨ ਉਹ ਵੀ ਦੌੜਦੇ ਦੌੜਦੇ ਆ ਰਹੇ, ਸ਼ਿਕਾਰੀ ਕੁੱਤੇ।
ਦੌਰਨ ਹੇਤ ਦੌਰੇ ਬਲ ਤਾਰੀ,
ਮੰਨ ਲਓ ਜਿਨ੍ਹਾਂ ਨੇ ਦੌੜਨ ਵਾਸਤੇ ਹੀ ਆਪਣਾ ਜੀਵਨ ਲਾਇਆ ਹੋਵੇ, ਆਪਣਾ ਬਲ ਪੂਰਾ ਦੌੜਦੇ ਵਾਸਤੇ ਬੜੀ ਫੁਰਤੀ ਦੇ ਨਾਲ ਦੌੜਦੇ ਜਾ ਰਹੇ ਨੇ ਕੁ ਸ਼ਿਕਾਰੀ ਕੁੱਤੇ।
ਲਏ ਬਾਵਰਾ ਪੁਨ ਨਰ ਆਏ,
ਸ਼ਿਕਾਰੀ ਕੁੱਤੇ ਨੇ ਉਹ ਸੂਰਾਂ ਦੇ ਪਿੱਛੇ ਭੱਜ ਰਹੇ ਹਿਰਣਾਂ ਦੇ ਪਿੱਛੇ, ਉਹਨਾਂ ਦੇ ਪਿੱਛੇ ਇੱਕ ਬੰਦਾ, ਜਿੰਨੇ ਵੀ ਰਾਜੇ ਦੇ ਨਾਲ ਸ਼ਿਕਾਰ ਕਰਨ ਵਾਲੇ ਹੁੰਦੇ ਨੇ ਉਹ ਸ਼ਿਕਾਰੀ ਆਦਮੀ ਸਾਰੇ ਕਈਆਂ ਨੇ ਆਪਣੇ ਹੱਥਾਂ ਦੇ ਵਿੱਚ ਜਾਲ ਫੜੇ ਹੋਏ ਹਨ।
ਬਹਿਰੀ ਬਾਜ ਸੀ ਚਾਨ ਉਡਾਏ,
ਇੱਕ ਪਾਸੇ ਸ਼ਿਕਾਰੀਆਂ ਨੇ ਹੱਥਾਂ ਵਿੱਚ ਜਾਲ ਫੜੇ ਨੇ ਤੇ ਨਾਲ ਹੀ ਕਹਿੰਦੇ ਉੱਪਰ ਹਵਾ ਦੇ ਵਿੱਚ ਆਕਾਸ਼ ਵਿੱਚ ਉਹਨਾਂ ਹੀ ਸ਼ਿਕਾਰੀਆਂ ਦੇ ਬੜੇ ਸੁੰਦਰ ਸੁੰਦਰ ਸ਼ਿਕਾਰ ਕਰਨ ਵਾਲੇ ਬਾਜ ਆਦਿ, ਬਾਜ ਦੀਆਂ ਜਿੰਨੀਆਂ ਕਿਸਮਾਂ ਹਨ, ਸ਼ਿਕਰਾ ਸੀ ਚਾਨ, ਇਹ ਸਾਰੇ ਜਿਹੜੇ ਪੰਛੀ ਹਨ ਇਹ ਸ਼ਿਕਾਰ ਕਰਨ ਵਾਸਤੇ ਆਕਾਸ਼ ਵਿੱਚ ਦੌੜ ਰਹੇ ਹਨ।
ਜਿਨ ਤੇ ਬਹੁਤ ਬੇਹੰਗ ਗਾਏ,
ਇਹਨਾਂ ਦੇ ਕੋਲੋਂ ਰਾਜਿਆਂ ਨੇ ਸ਼ਿਕਾਰੀਆਂ ਨੇ ਬੜੇ ਸੁੰਦਰ ਸੁੰਦਰ ਪੰਛੀਆਂ ਦਾ, ਸਾਰਿਆਂ ਪੰਛੀਆਂ ਦਾ ਸ਼ਿਕਾਰ ਉਹਨਾਂ ਵੱਡੇ ਪੰਛੀਆਂ ਦੇ ਕੋਲੋਂ ਬਾਜ ਆਦਿ ਸ਼ਿਕਰਾ ਆਦੀਆਂ ਤੋਂ ਕਰਾਇਆ ਹੈ। ਉਹਨਾਂ ਨੇ ਆਪਣੇ ਹੱਥਾਂ ਮੂੰਹਾਂ ਦੇ ਮੂੰਹ ਦੇ ਵਿੱਚ ਆਪਣੀਆਂ ਚੁੰਝਾਂ ਦੇ ਵਿੱਚ ਕੋਈ ਨਾ ਕੋਈ ਸ਼ਿਕਾਰ ਪਾਇਆ ਹੋਇਆ ਹੈ ਤੇ ਸਾਰੇ ਹੀ ਸ਼ਿਕਾਰ ਦੇ ਪਿੱਛੇ ਦੌੜ ਰਹੇ ਨੇ ਸ਼ਿਕਾਰ ਖੇਡਣ ਵਾਸਤੇ।
ਬਹੁਰ ਅਸਵਾਰ ਦੁਰਾਵਤ ਆਏ,
ਉਹਨਾਂ ਦੇ ਪਿੱਛੇ ਪਿੱਛੇ ਘੋੜ ਸਵਾਰ ਵੀ ਆ ਰਹੇ ਹਨ, ਆਪਣੇ ਘੋੜਿਆਂ ਨੂੰ ਦੌੜਾਉਂਦੇ ਹੋਏ ਕੋਈ ਸ਼ਿਕਾਰ ਮਿਲ ਜਾਵੇ ਉਹਨੂੰ ਸ਼ਿਕਾਰ ਖੇਡਣ ਵਾਸਤੇ ਘੋੜਿਆਂ ਤੇ ਬਹਿ ਕੇ ਘੋੜ ਸਵਾਰ ਵੀ ਆ ਰਹੇ ਨੇ।
ਤਿਨਕੇ ਪਾਛੇ ਹੁਤੋ ਪਵਾਲਾ,
ਤੇ ਇੰਨੀਆਂ ਫੌਜਾਂ, ਪਹਿਲਾਂ ਹਿਰਣ ਸ਼ਿਕਾਰ ਜਿਨ੍ਹਾਂ ਦਾ ਕਰਨਾ ਸੀ, ਉਹਦੇ ਪਿੱਛੇ ਸੂਰ, ਸੂਰ ਦੇ ਪਿੱਛੇ ਸ਼ਿਕਾਰੀ ਕੁੱਤੇ, ਫਿਰ ਜਿਨ੍ਹਾਂ ਨੇ ਜਾਲ ਫੜਿਆ ਉਹ ਸ਼ਿਕਾਰੀ ਬੰਦੇ, ਫਿਰ ਉੱਪਰ ਆਕਾਸ਼ ਦੇ ਵਿੱਚ ਜਿਹੜੇ ਪੰਛੀ ਸੀਗੇ ਤੇ ਉਹਨਾਂ ਪਿੱਛੇ ਘੋੜ ਸਵਾਰ, ਤੇ ਘੋੜ ਸਵਾਰਾਂ ਤੋਂ ਪਿੱਛੇ ਸਭ ਤੋਂ ਅਖੀਰ ਵਿੱਚ ਜਿਹੜਾ ਉੱਥੇ ਦਾ ਰਾਜਾ ਸੀ ਉਸ ਧਰਤੀ ਦਾ, ਜਿਹੜੇ ਟਾਪੂ ਤੇ ਸਤਿਗੁਰੂ ਸਾਹਿਬ ਜੀ ਪੁੱਜੇ ਹਨ, ਉੱਥੇ ਦਾ ਰਾਜਾ ਇਹਨਾਂ ਦੇ ਪਿੱਛੇ ਪਿੱਛੇ ਆ ਰਿਹਾ ਘੋੜਿਆਂ ਦੇ ਪਿੱਛੇ।
ਜਾਂ ਕੀ ਸ਼ੋਭਾ ਦਿਪਤ ਵਿਸਾਲਾ,
ਜਿਸ ਰਾਜੇ ਦੀ ਸ਼ੋਭਾ ਬੜੀ ਪ੍ਰਕਾਸ਼ਮਈ ਹੈ, ਜਿਹੜਾ ਰਾਜਾ ਬੜੀ ਸ਼ੋਭਾ ਪਾ ਰਿਹਾ, ਬੜਾ ਸੁੰਦਰ ਅਤੇ ਬਲੀ ਹੈ।
ਜੈ ਬੈਸੇ ਬੇਦੀ ਕੁਲ ਦੀਪਾ,
ਜਿੱਥੇ ਸਤਿਗੁਰੂ ਬੇਦੀ ਕੁਲ ਦੇ ਸੂਰਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਿੱਥੇ ਬਿਰਾਜਮਾਨ ਸੀ।
ਸੋ ਚਲ ਆਵਾ ਤਬੇ ਸਮੀਪਾ,
ਰਾਜਾ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਠਹਿਰਿਆ ਖੜਿਆ ਹੈ।
ਮਰਦਾਨੇ ਸੋ ਬੋਲਿਓ ਐਸੇ,
ਤਾਂ ਭਾਈ ਮਰਦਾਨੇ ਨੂੰ ਵੇਖ ਕੇ ਜਿਹੜਾ ਰਾਜਾ ਸੀ ਇਸ ਤਰ੍ਹਾਂ ਪੁੱਛਣ ਲੱਗਾ,
ਆਹੋ ਕੌਣ ਤੁਮ ਕਾਨਨ ਬੈਸੇ,
ਤਾਂ ਰਾਜਾ ਕਹਿਣ ਲੱਗਾ ਇਹ ਭਾਈ ਤੁਸੀਂ ਕੌਣ ਹੋ, ਇੱਥੇ ਜੰਗਲ ਦੇ ਵਿੱਚ ਬੈਠੇ ਹੋਏ ਹੋ ਤੇ ਨਾ ਤੁਸੀਂ ਨਗਰ ਵਿੱਚ ਆ ਰਹੇ ਹੋ, ਜਾਂ ਇੱਕ ਜਾਂ ਤੇ ਹੋਵੇ ਨਾ ਵੀ ਇੱਥੋਂ ਲੰਘ ਰਹੇ ਹੋਵੋ, ਇੱਥੇ ਬੈਠੇ ਹੋਏ ਹੋ ਤੇ ਸਾਹਮਣੇ ਬੜਾ ਘਣਾ ਜੰਗਲ ਹੈ ਤੇ ਸਾਹਮਣੇ ਸਮੁੰਦਰ ਵੀ ਹੈ, ਤੁਸੀਂ ਇੱਥੇ ਜੰਗਲ ਦੇ ਵਿੱਚ ਕੌਣ ਕਿਉਂ ਬੈਠੇ ਹੋ ਤੇ ਕੌਣ ਹੋ?
ਵੈਸੇ ਉਹ ਖਿਜਤ ਛੁਦਾ ਜੇ ਲਾਗੀ,
ਭਾਈ ਮਰਦਾਨਾ ਜੀ ਨੂੰ ਪਹਿਲਾਂ ਤਾਂ ਭੁੱਖ ਬੜੀ ਲੱਗੀ ਸੀ, ਇਸ ਗੱਲ ਦਾ ਬੜਾ ਗੁੱਸਾ ਵੀ ਸੀ ਕਿ ਪ੍ਰਸ਼ਾਦਾ ਨਹੀਂ ਮਿਲਿਆ, ਤੇ ਅੱਗੋਂ ਜਿਹੜਾ ਬਚਨ ਰਾਜੇ ਨੇ ਆ ਕੇ ਪੁੱਛਿਆ ਇਹ ਗੱਲ ਸੁਣਦਿਆਂ ਸਾਰੀ ਬੜੇ ਖਿੱਚ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ,
ਨ੍ਰਿਪ ਬੂਜੇ ਤੇ ਰਿਸਪੁਨ ਜਾਗੀ,
ਪਹਿਲਾਂ ਤਾਂ ਭੁੱਖ ਕਰਕੇ ਬੜਾ ਮਨ ਨੂੰ ਖਿੱਚ ਪੈ ਰਹੀ ਸੀ, ਜਦੋਂ ਰਾਜੇ ਨੇ ਪੁੱਛਿਆ ਤਾਂ ਹੋਰ ਗੁੱਸੇ ਵਿੱਚ ਆ ਕੇ
ਕਹਿਣ ਲੱਗਿਓ ਲੋਚਨ ਤੁਝ ਸੰਗਾ,
ਤਾਂ ਭਾਈ ਮਰਦਾਨਾ ਜੀ ਗੁੱਸੇ ਵਿੱਚ ਬਹੁਤ ਜ਼ਿਆਦਾ ਸੀ, ਕਹਿਣ ਲੱਗੇ ਤੈਨੂੰ ਦਿਸਦਾ ਨੀ, ਤੇਰੀਆਂ ਅੱਖਾਂ ਕੋਈ ਨੀ, ਤੇਰੀਆਂ ਆਪਣੀਆਂ ਅੱਖਾਂ ਵੀ ਤੇ ਹੈ ਨੇ, ਆਪਣੀਆਂ ਅੱਖਾਂ ਨਾਲ ਧਿਆਨ ਨਾਲ ਦੇਖ, ਅਸੀਂ ਬੰਦੇ ਹੀ ਆ, ਆਪਣੀਆਂ ਅੱਖਾਂ ਨਾਲ ਦੇਖ ਲੈ, ਤੇਰੇ ਸਾਹਮਣੇ ਖੜੇ ਆ, ਤੇਰੇ ਕੋਲ ਅੱਖਾਂ ਕੋਈ ਨੀ, ਆਪਣੀਆਂ ਅੱਖਾਂ ਨਾਲ ਵੇਖਣਾ ਕਰ।
ਦੇਖੋ ਹਮ ਮਾਨੁਖ ਸਰ ਬੰਗਾ,
ਜਿਹੜੇ ਸਾਡੇ ਸਰੀਰ ਵੱਲ ਦੇਖ ਆਪਣੀਆਂ ਅੱਖਾਂ ਨਾਲ, ਸਾਡੀਆਂ ਦੋ ਲੱਤਾਂ, ਦੋ ਪੈਰ, ਹੱਥ ਆਦਿ, ਜਿੰਨਾ ਕੁਝ ਸਾਡੀਆਂ ਅੱਖਾਂ, ਕੰਨ, ਸਾਰਾ ਕੁਝ ਦੇਖਦੇ ਨੂੰ ਵਿਖਦਾ ਨੀ ਵੀ ਅਸੀਂ ਬੰਦਿਆਂ ਵਾਲੇ, ਅੰਗਾਂ ਵਾਲੇ ਆ, ਸਾਡਾ ਸਰੀਰ ਮਾਨੁਖ ਦਾ ਹੈ ਤੇ ਅਸੀਂ ਬੰਦੇ ਹੀ ਆ, ਮਨੁੱਖ ਹੀ ਹਾਂ।
ਮਦਰ ਬੈਨ ਸੁਨ ਬੈਨ ਅਲਾਏ,
ਤਾਂ ਕਹਿੰਦੇ ਜਦੋਂ ਰਾਜੇ ਨੇ ਇਹ ਬਚਨ ਸੁਣੇ, ਰਾਜੇ ਨੇ ਗੱਲਾਂ ਨਾਲ ਇਹ ਗੱਲ ਸੁਣੀ,
ਹੋ ਅਤੀਤ ਤੁਮ ਦੇਹੋ ਬਤਾਏ।
ਜਿਹੜਾ ਇਹ ਰਾਜਾ ਸੀ ਇਹਦਾ ਨਾਮ ਮਧੁਰ ਬੈਨ ਸੀ, ਮਧੁਰ ਬੈਨ ਰਾਜਾ ਸੀ ਬ੍ਰਾਹਮਣ। ਇਹਨੇ ਜਦੋਂ ਗੱਲ ਸੁਣੀ ਵੀ ਇਹ ਤਾਂ ਵਿਚਾਰਾ ਇਸ ਤਰ੍ਹਾਂ ਭੁੱਖ ਕਰਕੇ ਜਾਂ ਤੰਗ ਕਰਕੇ ਬੋਲ ਰਿਹਾ ਹੈ, ਤਾਂ ਇਹ ਗੱਲ ਸੁਣ ਕੇ ਰਾਜਾ ਮਧੁਰ ਬੈਨ ਭਾਈ ਮਰਦਾਨੇ ਨੂੰ ਇਹ ਪੁੱਛਣ ਲੱਗਾ,
ਹੋ ਅਤੀਤ ਤੁਮ ਦੇਹੋ ਬਤਾਏ।
ਭਾਈ ਤੁਸੀਂ ਫਕੀਰ ਹੋ, ਤੁਸੀਂ ਇੱਥੇ ਜੰਗਲ ਵਿੱਚ ਵਿਚਰ ਰਹੇ ਹੋ, ਉਦਾਸੀ ਹੋ, ਫਕੀਰ ਹੋ, ਕੀ ਗੱਲ ਹੈ? ਜੇ ਤੁਸੀਂ ਫਕੀਰ ਹੋ ਤਾਂ ਮੇਰੇ ਨਗਰ ਦੇ ਵਿੱਚ ਵੀ ਆ ਕੇ ਚਰਨ ਪਾਓ।
ਖਿਜ ਕੇ ਬੋਹ ਬੋਲੇ ਹੋ ਮਰਦਾਨਾ।
ਤਾਂ ਭਾਈ ਮਰਦਾਨੇ ਨੂੰ ਹੋਰ ਗੁੱਸਾ ਚੜ ਗਿਆ, ਬੜੇ ਗੁੱਸੇ ਵਿੱਚ ਆ ਕੇ ਖਿੱਚ ਕੇ ਫਿਰ ਕਹਿਣ ਲੱਗੇ,
ਤੁਝ ਕਿਆ ਲੋਚਨ ਸੰਗ ਦਿਖਾਨਾ।
ਤੈਨੂੰ ਹੁਣੇ ਤਾਂ ਕਿਹਾ ਤੈਨੂੰ ਅੱਖਾਂ ਨਾਲ ਨੀ ਦਿਸਦਾ, ਇੱਕ ਵਾਰ ਕਹੇ ਤਾਂ ਕਿਸੇ ਨੂੰ ਵੇਖ ਲਈਦਾ ਹੁੰਦਾ ਹੈ, ਤੈਨੂੰ ਆਪਣੀਆਂ ਅੱਖਾਂ ਨਾਲ ਧਿਆਨ ਨਾ ਦੇਖਣਾ ਕਰ।
ਅਸ ਕੈ ਬੰਕ ਨੈਣ ਕਰ ਹੇਰਾ।
ਤਾਂ ਕਹਿੰਦੇ ਏਦਾਂ ਚੰਗੀ ਤਰ੍ਹਾਂ ਜਦੋਂ ਗੁਰੂ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਗੁਰੂ ਸਾਹਿਬ ਜੀ ਆਨੰਦ ਵਿੱਚ ਬੈਠੇ ਸੀ ਤੇ ਭਾਈ ਬਾਲਾ ਜੀ ਵੀ ਬੈਠੇ ਹੋਏ ਸੀ, ਤਾਂ ਜਦੋਂ ਭਾਈ ਮਰਦਾਨਾ ਜੀ ਰਾਜੇ ਮਧੁਰ ਬੈਨ ਨੂੰ ਇਹੋ ਜਿਹੇ ਬਚਨ ਕਰ ਰਹੇ ਸੀ,
ਨ੍ਰਿਪ ਸਿਉ ਬੋਲਿਓ ਬਚਨ ਨਾ ਫੇਰਾ।
ਤਾਂ ਰਾਜਾ ਤਾਂ ਬਚਨ ਪੁੱਛਦਾ ਸੀ ਵੀ ਤੁਸੀਂ ਫਕੀਰ ਹੋ, ਕੌਣ ਹੋ, ਦੱਸੋ ਤਾਂ ਸਹੀ, ਪਰ ਅੱਗੋਂ ਬੋਲੇ ਕੋਈ ਨਾ ਤਾਂ ਗੁਰੂ ਸਾਹਿਬ ਜੀ ਬੋਲੇ ਆਨੰਦ ਵਿੱਚ ਬੈਠੇ ਸੀ, ਤੇ ਭਾਈ ਮਰਦਾਨੇ ਨੇ ਗੁੱਸੇ ਵਿੱਚ ਆ ਕੇ ਅੱਗੋਂ ਜਵਾਬ ਵੀ ਨਾ ਦਿੱਤਾ।
ਨੀਚ ਡੀਟ ਕਰ ਬੈਠ ਰਹਾ ਵਾ।
ਤੇ ਭਾਈ ਮਰਦਾਨਾ ਜੀ ਆਪਣੀਆਂ ਅੱਖਾਂ ਨੀਚੇ ਕਰ ਲਈਆਂ ਤੇ ਅੱਗੋਂ ਬੋਲੇ ਨਾ, ਰਾਜੇ ਦਾ ਜਵਾਬ ਨੀ ਦਿੱਤਾ, ਗੁੱਸੇ ਵਿੱਚ ਆ ਕੇ ਉਹਦੇ ਨਾਲ ਗੱਲਬਾਤ ਵੀ ਨੀ ਕੀਤੀ। ਤੇ ਸਤਿਗੁਰੂ ਮਹਾਰਾਜ ਜੀ ਵੀ ਅਡੋਲ ਹੋ ਕੇ ਬੈਠੇ ਹੋਏ ਸੀ।
ਸੁਨ ਸ਼੍ਰੀ ਅੰਗਦ ਮੈਂ ਤਬ ਜਾਨੀ।
ਤਾਂ ਭਾਈ ਬਾਲਾ ਜੀ ਕਹਿੰਦੇ, ਸਤਿਗੁਰੂ ਅੰਗਦ ਦੇਵ ਸਾਹਿਬ ਜੀ, ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਮਧੁਰ ਬੈਨ ਰਾਜੇ ਨੇ, ਤਾਂ ਭਾਈ ਮਰਦਾਨਾ ਵੀ ਨਾ ਬੋਲੇ, ਤਾਂ ਗੁਰੂ ਸਾਹਿਬ ਜੀ ਨੂੰ ਤੇ ਭਾਈ ਮਰਦਾਨੇ ਨੂੰ ਵੇਖ ਕੇ ਰਾਜਾ ਮਧੁਰ ਬੈਨ ਕੁਝ ਬਚਨ ਪੁੱਛ ਰਿਹਾ ਸੀ, ਉਹਦਾ ਜਵਾਬ ਦੇਣ ਵਾਸਤੇ ਅੱਗੋਂ ਮੈਂ ਕਹਿਣ ਲੱਗਾ,
ਸ਼੍ਰੀ ਨਾਨਕ ਹੈ ਤੂਸ਼ਨ ਠਾਨੀ।
ਤਾਂ ਮੈਂ ਜਾਣਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਆਨੰਦ ਵਿੱਚ, ਸਤਚੇਤਨ ਆਨੰਦ ਵਿੱਚ ਗੁਪਤ ਹੋ ਕੇ ਬੈਠੇ ਹੋਏ ਹਨ, ਕੁਝ ਬਚਨ ਨਹੀਂ ਕਰ ਰਹੇ।
ਖਿਜਿਓ ਛੁਦਾ ਸੋ ਬਹੁ ਮਰਦਾਨਾ।
ਤੇ ਗੁਰੂ ਸਾਹਿਬ ਜੀ ਬੋਲ ਨਹੀਂ ਰਹੇ ਤੇ ਭਾਈ ਮਰਦਾਨੇ ਨੂੰ ਭੁੱਖ ਦਾ ਬੜਾ ਦੁੱਖ ਹੈ, ਭੁੱਖ ਕਰਕੇ ਬੜੇ ਖਿਜੇ ਹੋਏ ਨੇ, ਗੱਲ ਨਹੀਂ ਕਰਨਾ ਚਾਹੁੰਦੇ। ਇਹ ਗੱਲ ਜਾਣ ਕੇ
ਯੋ ਵਿਚਾਰ ਮੈਂ ਬਚਨ ਬਖਾਨਾ।
ਇਹ ਗੱਲ ਜਾਣ ਕੇ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਦੱਸਣ ਵਾਸਤੇ, ਆਪਣੇ ਬਾਰੇ ਦੱਸਣ ਵਾਸਤੇ ਮਧੁਰ ਬੈਨ ਰਾਜੇ ਦੇ ਸਾਹਮਣੇ ਇਹ ਬਚਨ ਕੀਤਾ ਸੀ, ਮੈਂ
ਦੋਹਰਾ ਹਮ ਆਏ ਪਰਦੇਸ ਤੇ ਕਿਸੂ ਸੋ ਨਾ ਪਛਾਨ।
ਰਾਜੇ ਮਧੁਰ ਬੈਨ ਨੂੰ ਜਵਾਬ ਦੇਣ ਵਾਸਤੇ ਮੈਂ ਅੱਗੋਂ ਇਹ ਬਚਨ ਕੀਤਾ ਸੀ। ਭਾਈ ਬਾਲਾ ਜੀ ਕਹਿੰਦੇ ਇਹ ਬਚਨ ਕੀਤਾ ਵੀ ਹੇ ਰਾਜਨ, ਸਾਡੀ ਕਿਸੇ ਦੇ ਨਾਲ ਜਾਣ ਪਛਾਣ ਨਹੀਂ ਇਸ ਨਗਰ ਦੇ ਵਿੱਚ, ਅਸੀਂ ਪਰਦੇਸ ਤੋਂ ਆਏ ਹੋਏ ਹਾਂ ਤੇ ਇੱਥੇ ਅਸੀਂ ਕਿਸੇ ਨੂੰ ਜਾਣਦੇ ਨਹੀਂ, ਇਸ ਕਰਕੇ ਨਗਰ ਦੇ ਵਿੱਚ ਨਹੀਂ ਆਏ।
ਸੰਤ ਬੇਕ ਦੇਖਤ ਫਿਰੈ ਅਵਨੀ ਸ਼ੁਭ ਇਸ ਥਾਨ।
ਤੇ ਇਹ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਹਨ ਜਿਹੜੇ ਸੰਸਾਰ ਨੂੰ ਤਾਰਨ ਵਾਸਤੇ ਸਾਰੇ ਸੰਸਾਰ ਦਾ ਭ੍ਰਮਣ ਕਰ ਰਹੇ ਹਨ, ਇਸ ਧਰਤੀ ਤੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਹਨ, ਤੇ ਇੱਥੇ ਕੋਈ ਧਰਤੀ ਵੇਖ ਰਹੇ ਸੀ ਬੈਠਣ ਵਾਸਤੇ, ਤਾਂ ਇਹ ਸੁੰਦਰ ਧਰਤੀ ਲੱਗੀ, ਗੁਰੂ ਸਾਹਿਬ ਜੀ ਇਸ ਧਰਤੀ ਤੇ ਬੈਠ ਗਏ ਇਸ ਜੰਗਲ ਦੇ ਵਿੱਚ ਟਾਪੂ ਤੇ।
ਜੋ ਪਈ اگر جتیں ٹاپو سو دوئی.
تا جڑا راجہ مدر بین سی اونوں اس گل دا پتہ لگ چکا سی بھی فلانی دھرتی دے بسہر دیش دے وچ ایک سنت مہا پرش آئے سی, انہاں نے راجے سدر سین نوں اپدیش دے کے بڑیاں خوشیاں کیتیاں کرپا کیتی سی. انہوں اس گل دا پتا سی ماڑا موٹا.
ایک تپا ہے نانک کوئی,
اس گل بارے راجہ مدر بین جاندا سی بھی راجے سدر سین نو جڑا بسیہر دیش دا راجہ ہے انہوں ایک گرو نانک دیو جی ہن, بہت وڈے تپے ہن, مہاپرش ہن, سنت ہن. انہاں نے اس راجے اوپر بسیہر دیش دے راجے تے کرپا کیتی سی.
جھنڈے کو ست گرو بنایا,
تے جڑا اوتھے دا رہن والا غریب ترخان سی جھنڈا, اونوں ایسے ستگرو نانک دیو صاحب جی نے ستگرو بنا کے, کیونکہ گرو نانک پاتشاہ جی ہی ایسے گرو ہن جڑے جنہاں نال جنہاں دی بھیٹا ہوئی جنہاں نال ملے انہاں نوں بھی اپنے ورگا بنا لیا. گرو صاحب جی دی وڈیائی ایسی ہے, کہندے پارس میں اور سنت میں بڑو انترو جان, وہ لوہا کنچن کرے وہ کرے آپ سمان. جڑا پارس ہوندا ہے وہ جڑی تات نوں مل جاوے انہوں سونا بنا دیندا ہے, پر پارس جنہوں ملے انہوں پارس نہیں بنا سکتا. ستگرو نانک دیو صاحب جی سنت سروپ ایسے ہیں جنہوں بھی ملے انہوں اپنے ورگا ستگرو بنا دیتا, انہوں بھی وڈیائیاں برہم گیان دی اوستھا دے کے خوشیاں بخش دیتیاں. تے بھائی مدر بین راجہ جاندا سی کہ گرو نانک پاتشاہ جی چنڈے باڈی نو ستگرو دی اوستھا دے کے اوتھے بسیہر دیش دا سنت بنا کے مہاپرش بنا کے آئے ہیں. اوتھے جھنڈے باڈی دی سیوا ہوندی, لوکی پوجدے نے, تے گرو نانک پادشاہ جی دی کرپا دے نال ہی جھنڈا باڈی پوتر سارے سنسار وچ اوہدا جس سنیا جاندا سی. اس وقت سارے بسیہر دیش دے جنی بھی سنگتا سی او جھنڈے باڈی نوں پوجدے سی, تے کرپا گرو نانک پادشاہ جی دی سی. تے مدر بین جاندا ہے بھی گرو نانک پادشاہ جی نے جھنڈے دے اوپر کرپا کیتی سی.
سدر سین بو پوپ بدھایا,
تے جھنڈے باڈی تے کرپا کر کے جیڑا سدر سین راجہ سی بسیہر دیش دا, او دے اوپر بھی کرپا کر کے او دا راج دور دور تک ودا دتا. راجے نو 17 دیشاں دا سب تو بڑا سرمور راجہ بنا دتا.
مدر بین سمجھی من ماہی,
راجہ مدر بین اپنے من وچ اے گل جان گیا بھی اے اوہی ستگرو صاحب جی ہن جنہاں نے سدر سین تے جھنڈے باڈی تے کرپا کیتی.
نسچے کر بوجن کے کارن,
اپنے من نو نسچے کرن واسطے پکا کرن واسطے بھی اے اوہی گرو جی ہن, اے پچھن واسطے گرو صاحب جی دے بارے بھائی بالے نو اس طرح پوچھا مدر بہن راجے نے.
بہر کینو بچنے اچارن,
راجہ مدر بہن بھائی بالا جی نو اس طرح پوچھن لگا اس طرح گرو صاحب جی دے بارے بھی اے جڑے تپا مہاپرش ہن سنت ہن اے کدھرے گرو نانک پادشاہ جی تا نہیں, اے اوہی نے اس طرح کر کے پوچھیا ہے.
کو ہے نام کون تم دیشا,
تا بھائی بالے نو پوچھیا بھی تہاڈا نام کی ہے, انہاں دا نام کی ہے, تے تسی کیڑے دیش دے وچ رہن والے ہو؟ پردیسی تا مینوں پتہ لگ گیا تسی کیا بھی پردیسی ہاں, پر اے دسو بھی کیڑے نگر دے وچوں آئے ہو, کیڑے دیش وچوں آئے ہو, تے تہاڈا نام کی ہے؟
کہاں سدھارو کا کو بیسا,
کتھے جانا ہے, کدھر جا رہے ہو, کدھروں آئے ہو, تے تہاڈا مطلب کی ہے, کی کارن ہے, کی بیک ہے, تسی کی کس مطلب واسطے, کس کارن واسطے, کس پرجوجن واسطے ادھر آ رہے ہو, تھوڑا دسنا کرو, ਕਿਧਰੇ ਇਹ ਉਹੀ ਗੁਰੂ ਤਾਂ ਨਹੀਂ ਹੈਗੇ, ਮਾੜਾ ਜਿਹਾ ਪਤਾ ਲੱਗ ਜੇ, ਇਸ ਕਰਕੇ ਪੁੱਛਿਆ ਹੈ।
ਸੁਣ ਮੈਂ ਕਹਿਓ ਨਾਮ ਮਮ ਬਾਲਾ,
ਤਾਂ ਭਾਈ ਬਾਲਾ ਜੀ ਕਹਿੰਦੇ ਉਸ ਵਕਤ ਰਾਜੇ ਦੀ ਬਚਨ ਸੁਣ ਕੇ ਮੈਂ ਰਾਜੇ ਨੂੰ ਇਹ ਬਚਨ ਦੱਸਿਆ, ਮੇਰਾ ਨਾਮ ਭਾਈ ਬਾਲਾ ਹੈ,
ਇਹ ਸਰੂਪ ਸ਼੍ਰੀ ਨਾਨਕ ਦਿਆਲਾ,
ਤੇ ਜਿਹੜੇ ਇਹ ਸਤਿਗੁਰੂ ਸਾਹਿਬ ਜੀ ਬਿਰਾਜਮਾਨ ਹਨ ਇਹ ਦਿਆਲੂ ਹਨ, ਤੇ ਇਹਨਾਂ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੈ, ਤੇ ਇਹ ਐਸੇ ਦਿਆਲੂ ਹਨ ਘਰ ਘਰ ਜਾ ਕੇ ਜੀਵਾਂ ਦਾ ਉਧਾਰ ਕਰਨ ਵਾਲੇ ਹਨ।
ਦੋਹਰਾ ਯਾ ਕੋ ਮਰਦਾਨਾ ਹੈ ਮਦਰ ਦੇਸ਼ ਹਮ ਤਾਮ,
ਤੇ ਜਿਹਦੇ ਨਾਲ ਤੁਸੀਂ ਪਹਿਲਾਂ ਬਚਨ ਕੀਤਾ ਸੀ ਇਹ ਭਾਈ ਮਰਦਾਨਾ ਜੀ ਹਨ। ਮੇਰਾ ਨਾਮ ਭਾਈ ਬਾਲਾ, ਇਹ ਦਿਆਲੂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹਨ, ਤੇ ਜਿਹੜਾ ਇਹ ਤੀਸਰਾ ਜਿਹਦੇ ਨਾਲ ਤੁਸੀਂ ਬਚਨ ਕੀਤਾ ਸੀ ਇਹ ਭਾਈ ਮਰਦਾਨਾ ਜੀ ਹਨ, ਤੇ ਅਸੀਂ ਮੱਧਰ ਦੇਸ਼ ਪੰਜਾਬ ਦੇਸ਼ ਦੇ ਵਿੱਚ ਰਹਿਣ ਵਾਲੇ ਹਾਂ।
ਸੇਵਤ ਸ਼੍ਰੀ ਗੁਰ ਪਦ ਪਦਮ ਮੁਕਤ ਹੋਣ ਕੇ ਕਾਮ,
ਅਸੀਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਰਹਿੰਦੇ ਹਾਂ, ਇਹਨਾਂ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਹਾਂ, ਤੇ ਸਾਡੇ ਮਨ ਦੀ ਇੱਛਾ ਹੈ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਸੇਵਾ ਕਰਕੇ ਇਸ ਸੰਸਾਰ ਦੇ ਵਿੱਚੋਂ ਮੁਕਤੀ ਮਿਲ ਜਾਵੇਗੀ, ਜਨਮ ਮਰਨ ਦਾ ਮੇਟਾ ਸਭ ਕੁਝ ਦੂਰ ਹੋ ਜਾਵੇਗਾ, ਤੇ ਸਾਨੂੰ ਖੁਸ਼ੀਆਂ ਮਿਲਣਗੀਆਂ। ਇਹਨਾਂ ਦੀ ਚਰਨਾ ਸੇਵਾ ਕਰਨ ਦੇ ਨਾਲ ਹੀ ਵੱਡੇ ਪ੍ਰਾਪਤ ਪਦਾਰਥ ਮਿਲਦੇ ਹਨ।
ਜੋ ਪਈ ਹਰ ਕਿਓ ਮਧੁਰ ਬੈਨ ਸੁਨ ਬੈਨਾ,
ਤੇ ਜਿਹੜੇ ਰਾਜਾ ਜਿਹਦੇ ਬਾਰੇ ਸੁਣਨਾ ਚਾਹੁੰਦਾ ਸੀ ਉਹੀ ਗੱਲ ਕੰਨਾਂ ਨਾਲ ਸੁਣ ਲਈ, ਰਾਜਾ ਬੜਾ ਪ੍ਰਸੰਨ ਹੋਇਆ। ਕਿਉਂਕਿ ਜਿਹੜੀ ਗੱਲ ਨੂੰ ਆਪਾਂ ਕਈ ਵਾਰ ਚਾਹੀਏ ਨਾ ਵੀ ਕਾਸ਼ ਇਹੀ ਚੀਜ਼ ਹੋਵੇ, ਤੇ ਉਹੀ ਗੱਲ ਸੱਚ ਹੋ ਜਾਵੇ ਤਾਂ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ। ਰਾਜੇ ਨੂੰ ਮਾੜਾ ਥੋੜਾ ਪਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਸੁਧਰ ਸੈਨ ਨੂੰ ਤਾਰ ਕੇ ਆਏ ਹਨ, ਕਿਧਰੇ ਇਹ ਇਹੀ ਸੰਤ ਨਾ ਹੋਣ, ਤੇ ਜਦੋਂ ਪਤਾ ਲੱਗ ਗਿਆ ਵੀ ਇਹੀ ਗੁਰੂ ਨਾਨਕ ਪਾਤਸ਼ਾਹ ਜੀ ਹਨ ਤਾਂ ਸੁਣ ਕੇ ਬੜਾ ਪ੍ਰਸੰਨ ਹੋਇਆ।
ਨਿਸ਼ਚੇ ਲਖਿਓ ਹਿਰਦੇ ਗਤ ਦੈਨਾ,
ਹਿਰਦੇ ਚ ਪੱਕੀ ਹੋ ਗਈ ਗੱਲ ਚ ਪਤਾ ਲੱਗ ਗਿਆ ਮਨ ਨੂੰ ਵੀ ਇਹ ਉਹੀ ਸੰਤ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਹਨ।
ਉਤਰ ਤੁਰੰਗ ਜੋਰ ਜੁਗ ਹਾਥਾ,
ਘੋੜੇ ਤੋਂ ਉਤਰ ਕੇ ਦੋਵੇਂ ਹੱਥ ਜੋੜੇ ਤੇ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਖੜਾ ਹੋ ਕੇ,
ਭਇਓ ਦੀਨ ਬੰਦੇ ਜਗਨਾਥਾ,
ਆਪ ਦੀਨ ਹੋ ਕੇ ਆਪਣੇ ਆਪ ਨੂੰ ਗਰੀਬ ਜਾਣ ਕੇ ਮਨ ਵਿੱਚ ਨਿਮਰਤਾ ਲਿਆ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰ ਕੀਤੀ, ਵੰਦਨਾ ਕੀਤੀ ਹੈ।
ਕੀਏ ਪ੍ਰੇਮ ਪੁੰਨ ਬਿਨੇ ਬਖਾਨੀ,
ਪ੍ਰੇਮ ਦੇ ਵਿੱਚ ਆ ਕੇ ਬੜੇ ਖੁਸ਼ ਹੋ ਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ, ਬੜਾ ਆਨੰਦ ਵਿੱਚ ਆ ਕੇ ਰਾਜੇ ਨੇ ਬੇਨਤੀ ਕੀਤੀ ਸਤਿਗੁਰੂ ਜੀ ਨੂੰ,
ਗਮਨੋ ਨਗਰ ਵਿਖੇ ਗੁਣ ਖਾਨੀ,
हे सतगुरु साहिब जी, हे गुणा दे खजाने, कृपा करो जिस तरह सुधर सैन दी धरती ते आप कृपा करके चरण पाए, हुण मेरी नगरी दे विच भी सतगुरु जी कृपा करके मेरे मेनू भी तारो, ते इत्थे दे नगरी वाले जीवां दा भी उद्धार करो।
जह मंदर बो बने बचित्रा,
सतगुरु जी जेड़ी ए नगरी जिथे दा मैं राजा हां, ਇੱਥੇ ਬੜੇ ਸੁੰਦਰ ਸੁੰਦਰ ਮੰਦਰ ਬਣੇ ਹੋਏ ਹਨ, ਬੜੇ ਸੁੰਦਰ ਕਿਲੇ ਹਨ, ਘਰ ਹਨ, ਇਹਨਾਂ ਕਿਲਿਆਂ ਦੇ ਵਿੱਚ ਇਹਨਾਂ ਬਾਜ਼ਾਰਾਂ ਵਿੱਚ ਆਪ ਕਿਰਪਾ ਕਰਕੇ ਚਰਨ ਪਾਓ।
ਪਾਏ ਪਾਉ ਨਿਜ ਕਰੋ ਪਵਿੱਤਰਾ,
ਜਿਹੜੇ ਸੁੰਦਰ ਸੁੰਦਰ ਨਗਰ ਬਣੇ ਸ਼ਹਿਰ ਬਣੇ ਵਸੇ ਹੋਏ ਹਨ, ਇਹਨਾਂ ਵਿੱਚ ਜਿਹੜੀ ਸੁੰਦਰਤਾਈ ਹੈ ਸਤਿਗੁਰੂ ਜੀ, ਇਹਨੂੰ ਜ਼ਿਆਦਾ ਸੋਭਾ ਦੇਣ ਵਾਸਤੇ ਇਸ ਨਗਰ ਨੂੰ ਪਵਿੱਤਰ ਕਰਨ ਵਾਸਤੇ ਆਪਣੇ ਪਵਿੱਤਰ ਚਰਨ ਇਸ ਨਗਰੀ ਵਿੱਚ ਪਾ ਦਿਓ।
ਲੇਕਰ ਅੰਨ ਬਣਾਏ ਭੰਡਾਰਾ।
ਸਤਿਗੁਰੂ ਜੀ ਆਪ ਜੀ ਦੇ ਵਾਸਤੇ ਬੜਾ ਸੁੰਦਰ ਭੋਜਨ ਆਦਿ ਤੁਹਾਨੂੰ ਛਕਾਵਾਂਗੇ ਤੇ ਸਾਡੀ ਨਗਰੀ ਦੇ ਵਿੱਚ ਆ ਕੇ ਲੰਗਰ ਪਾਣੀ ਅੰਨ ਛਕਣਾ ਕਰੋ।
ਅਚੋ ਆਪ ਕਰ ਮਧੁਰ ਆਹਾਰਾ।
ਮਧੁਰ ਮਿੱਠਾ ਜਲ ਆਦਿ ਸਾਰੇ ਪਦਾਰਥ ਜਿੰਨੇ ਹਨ ਖੱਟ ਰਸ ਦੇ ਸਾਰੇ 36 ਪ੍ਰਕਾਰ ਦੇ ਭੋਜਨ ਆਪ ਜੀ ਨੂੰ ਛਕਾਵਾਂਗੇ। ਸਤਿਗੁਰੂ ਜੀ ਸਾਡੀ ਨਗਰੀ ਦੇ ਵਿੱਚ ਆ ਕੇ ਸਾਨੂੰ ਦਰਸ਼ਨ ਦਿਓ, ਕਿਰਪਾ ਕਰੋ।
ਰੰਗ ਅਨੇਕ ਲਿਓ ਸੁੱਠ ਚੀਰੰਗ।
ਤੇ ਸਤਿਗੁਰੂ ਜੀ ਜਿਹੜੇ ਅਨੇਕਾਂ ਤਰ੍ਹਾਂ ਦੇ ਅਨੇਕਾਂ ਰੰਗਾਂ ਦੇ ਸੁੰਦਰ ਸੁੰਦਰ ਵਸਤਰ ਹਨ, ਸੋਹਣੇ ਸੋਹਣੇ ਕੱਪੜੇ ਨਗਰ ਦੇ ਵਿੱਚ ਮਹਿੰਗੇ ਤੋਂ ਮਹਿੰਗੇ ਬੇਸ਼ੁਮਾਰ ਬਹੁਤ ਸੁੰਦਰ ਬੜੇ ਕੀਮਤੀ ਜਿਹੜੇ ਵਸਤਰ ਹਨ, ਉਹ ਸਾਰੇ ਵਸਤਰ ਆਪ ਜੀ ਨੂੰ ਭੇਟਾ ਕਰਾਂਗੇ।
ਪਹਿਰੋ ਗੁਣੀ ਗਹੀਰ ਸਰੀ ਰੰਗ।
ਇਹ ਗੁਣਾਂ ਦੇ ਖਜ਼ਾਨੇ ਸਤਿਗੁਰੂ ਜੀ, ਉਸ ਨਗਰ ਵਿੱਚ ਚੱਲ ਕੇ ਲੰਗਰ ਪਾਣੀ ਵੀ ਛਕੋ ਤੇ ਦਰਸ਼ਨ ਵੀ ਦਿਓ। ਵਧੀਆ ਤੋਂ ਵਧੀਆ ਸੁੰਦਰ ਸੁੰਦਰ ਜਿਹੜੇ ਉੱਥੇ ਦੇ ਭੋਗ ਹਨ, ਆਨੰਦ ਹਨ, ਉੱਥੇ ਨਗਰ ਵਿੱਚ ਰਹਿ ਕੇ ਸੁੰਦਰ ਸੁੰਦਰ ਕੱਪੜੇ ਪਹਿਨ ਕੇ ਨਗਰ ਵਿੱਚ ਵਿਚਰਨਾ ਕਰੋ।
ਪੁਰ ਨਾ ਚਲੋ ਤੋ ਇਹਾਂ ਪੁਚਾਵੋ।
ਤੇ ਜੇਕਰ ਸਾਧੂ ਜੀ ਗੁਰੂ ਜੀ ਆਪ ਜੀ ਉਹ ਮੇਰੇ ਨਗਰ ਵਿੱਚ ਨਹੀਂ ਜਾਣਾ ਚਾਹੁੰਦੇ, ਕਿਉਂਕਿ ਸੰਤਾਂ ਦੀ ਬਿਰਤੀ ਪਤਾ ਨੀ ਕਿਸ ਤਰ੍ਹਾਂ ਦੀ ਹੈ, ਕੀ ਚਾਹੁੰਦੇ ਹਨ, ਬੇਨਤੀ ਕਰਕੇ ਕਹਿੰਦਾ ਸਤਿਗੁਰੂ ਜੀ ਜੇਕਰ ਨਗਰ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਇੱਥੇ ਪ੍ਰਸ਼ਾਦਾ ਪਾਣੀ ਭੇਜ ਦਿੰਦੇ ਹਾਂ।
ਪਰੋਂ ਸੁਬਿਦ ਜਸ ਆਏ ਸਪਾਵੋ।
ਉਸੇ ਤਰ੍ਹਾਂ ਕਰਦੇ ਨੇ ਜਿਵੇਂ ਆਪ ਜੀ ਹੁਕਮ ਕਰਦੇ ਹੋ, ਜਿਵੇਂ ਤੁਹਾਡੀ ਆਗਿਆ ਹੋਵੇ, ਜੇ ਨਗਰ ਵਿੱਚ ਚਲੋ ਤਾਂ ਨਗਰ ਪਵਿੱਤਰ ਹੋ ਜਾਵੇਗਾ, ਜੇ ਗੁਰੂ ਜੀ ਇੱਥੇ ਹੀ ਆਪ ਜੀ ਪ੍ਰਸ਼ਾਦਾ ਛਕਣਾ ਚਾਹੁੰਦੇ ਹੋ ਤਾਂ ਆਪ ਜੀ ਦੀ ਆਗਿਆ ਜਿਵੇਂ ਆਪ ਜੀ ਦੀ ਮੌਜ ਹੋਵੇ।
ਸੁਨ ਪਵਾਲ ਕੀ ਐਸੀ ਬਾਣੀ।
ਰਾਜੇ ਮਧੁਰ ਬੈਨ ਦੀ ਨਿਮਰਤਾ ਭਰੇ ਬਚਨ ਸੁਣ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ
ਬੋਲੇ ਬਚਨ ਗੁਰੂ ਗੁਣ ਖਾਨੀ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਰਾਜੇ ਦੀ ਨਿਮਰਤਾ ਭਰੇ ਬਚਨ ਸੁਣ ਕੇ ਰਾਜੇ ਨੂੰ ਇਸ ਤਰ੍ਹਾਂ ਬਚਨ ਕਹਿਣ ਲੱਗੇ।
ਏਕ ਭੰਡਾਰਾ ਨਾਮ ਕਾ ਜਿਨ ਸਭ ਕਿਛ ਦੀਆ।
ਹੇ ਰਾਜਨ, ਜਿੰਨੇ ਵੀ ਭੋਜਨ ਪਦਾਰਥ ਹਨ, ਜਿੰਨੇ ਭੰਡਾਰੇ ਹਨ, ਉਹਨਾਂ ਭੰਡਾਰਿਆਂ ਦੇ ਵਿੱਚ ਨਾਮ ਰੂਪੀ ਅੰਨ ਦਾ ਜਿਹੜਾ ਭੰਡਾਰਾ ਹੈ, ਜਿਹੜਾ ਨਾਮ ਰੂਪੀ ਬੀਜ ਸਾਰਿਆਂ ਭੰਡਾਰਿਆਂ ਦੇ ਵਿੱਚ ਵਰਤ ਰਿਹਾ ਹੈ।
ਭੁੱਖ ਨੰਗ ਸਭ ਛੀਨ ਕੇ ਆਪਣਾ ਕਰ ਲਿਆ।
ਤੇ ਸਾਨੂੰ ਉਸ ਨਾਮ ਰੂਪੀ ਭੋਜਨ ਸਾਡੇ ਹਿਰਦੇ ਵਿੱਚ ਵਸ ਗਿਆ ਹੈ, ਅਸੀਂ ਨਾਮ ਰੂਪੀ ਭੋਜਨ ਛਕਦੇ ਹਾਂ। ਤੇ ਹੇ ਰਾਜਨ, ਇਸ ਭੋਜਨ ਦੇ ਵਿੱਚੋਂ ਸਾਰੇ ਪਦਾਰਥ ਮਿਟ ਜਾਂਦੇ ਜਦੋਂ ਇਹ ਭੋਜਨ ਨੂੰ ਛਕ ਲਈਏ, ਜਦੋਂ ਨਾਮ ਰੂਪੀ ਭੋਜਨ ਛਕ ਲਈਏ ਤਾਂ ਨਾ ਕਿਸੇ ਤਰ੍ਹਾਂ ਦੇ ਵਸਤਰ ਪਾਉਣ ਦੀ ਜ਼ਰੂਰਤ ਹੈ, ਨਾ ਕਿਸੇ ਤਰ੍ਹਾਂ ਦੇ ਸੁੱਖ ਭਾਗ ਭੋਗਣ ਦੀ ਜ਼ਰੂਰਤ ਹੈ, ਨਾ ਕੋਈ ਲੰਗਰ ਪ੍ਰਸ਼ਾਦਾ 36 ਪ੍ਰਕਾਰ ਦੇ ਭੋਜਨਾਂ ਦੀ ਜ਼ਰੂਰਤ ਹੈ। ਤੇ ਜਿੰਨੇ ਵੀ ਸੰਸਾਰ ਦੇ ਸੁੱਖ ਭੋਗ ਹਨ ਉਹ ਇਸ ਨਾਮ ਰੂਪੀ ਭੋਜਨ ਦੇ ਵਾਰ ਸਾਹਮਣੇ ਤੁੱਛ ਮਾਤਰ ਰਹਿ ਜਾਂਦੇ ਹਨ। ਇਹ ਨਾਮ ਰੂਪੀ ਭੋਜਨ ਸਭ ਤੋਂ ਅਮੋਲਕ ਹੈ, ਉਹ ਸਾਡੇ ਹਿਰਦੇ ਵਿੱਚ ਵਸ ਗਿਆ ਹੈ।
ਐਸਾ ਨਾਮ ਨਾ ਛੋਡੀਐ ਸਦ ਸੰਗ ਹਮਾਰੇ।
ਤੇ ਰਾਜਨ, ਜਿਹੜਾ ਸਭ ਤੋਂ ਵੱਡਾ ਭੋਜਨ, ਸਭ ਤੋਂ ਜ਼ਿਆਦਾ ਤ੍ਰਿਪਤੀ ਦੇਣ ਵਾਲਾ ਜਿਹੜਾ ਭੋਜਨ ਹੈ, ਬਾਕੀ ਭੋਜਨਾਂ ਨਾਲ ਤ੍ਰਿਪਤੀ ਨਹੀਂ ਮਿਲ ਸਕਦੀ। ਹੁਣ ਛਕਾਂਗੇ, 2-4 ਘੰਟਿਆਂ ਪਿੱਛੋਂ ਉਹ ਭਸਮ ਹੋ ਜਾਏਗਾ ਤੇ ਦੁਬਾਰਾ ਭੁੱਖ ਲੱਗੇਗੀ। ਤੇ ਰਾਜਨ, ਇਹਨਾਂ ਭੁੱਖਾਂ ਇਹਨਾਂ ਪਦਾਰਥਾਂ ਨਾਲ ਭੁੱਖ ਖਤਮ ਨਹੀਂ ਹੁੰਦੀ, ਤੇ ਜਿਹੜਾ ਨਾਮ ਰੂਪੀ ਭੋਜਨ ਹੈ ਇਹਦੇ ਨਾਲ ਸਦਾ ਕਾਲ ਵਾਸਤੇ ਤ੍ਰਿਪਤੀ ਮਿਲ ਜਾਂਦੀ ਹੈ। ਇਸ ਕਰਕੇ ਰਾਜਨ, ਇਸੇ ਨਾਮ ਨੂੰ, ਇਸੇ ਭੋਜਨ ਨੂੰ ਹੀ ਅਸੀਂ ਛਕਦੇ ਹਾਂ, ਤੇ ਤੁਸੀਂ ਵੀ ਇਸ ਭੋਜਨ ਨੂੰ ਛਕਿਆ ਕਰੋ।
ਲੇਖਾ ਕੋਈ ਨਾ ਪੁੱਛਈ ਮਨ ਮੀਤ ਪਿਆਰੇ।
ਤੇ ਆਪਣੇ ਮਨ ਨੂੰ ਮਿੱਤਰ ਬਣਾ ਲਵੋ ਤੇ ਇਹਨੂੰ ਇਹੀ ਭੋਜਨ ਛਕਾਓ ਨਾਮ ਰੂਪੀ, ਤਾਂ ਕਿਸੇ ਤਰ੍ਹਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ। ਜਿਹੜੇ ਸੰਸਾਰ ਦੇ ਵਿੱਚ ਭੋਜਨ ਛਕਦੇ ਹਾਂ, ਇੱਕ ਪ੍ਰਸ਼ਾਦਾ ਛਕਦੇ ਹਾਂ, ਉਹਦੇ ਵਿੱਚ ਅੰਨ ਦੇ ਕਿੰਨੇ ਦਾਣੇ ਹਨ, ਉਹ ਉਹਨੇ ਦਾਣਿਆਂ ਦਾ ਲੇਖਾ ਆਉਂਦਾ ਹੈ। ਜਿੰਨੇ ਚਾਵਲ ਛਕਣੇ ਉਹਨਾਂ ਦਾ ਇੱਕ ਇੱਕ ਦਾ ਦਾਣਿਆਂ ਦਾ ਲੇਖਾ ਹੈ, ਜਿੰਨੇ ਦਾਲ ਦੇ ਦਾਣੇ ਹਨ ਉਹਨਾਂ ਦਾ ਲੇਖਾ ਹੈ, ਜਿੰਨੇ ਸਬਜ਼ੀ ਹੈ ਸਾਰਿਆਂ ਪਦਾਰਥਾਂ ਦਾ, ਜਲ ਦਾ ਇੱਕ ਇੱਕ ਲੇਖਾ ਹੈ, ਤੇ ਉਹਨਾਂ ਦੇ ਲੇਖੇ ਕਦੇ ਮੁੱਕਦੇ ਨਹੀਂ। ਤੇ ਭਾਈ ਮਧੁਰ ਬੈਨ ਜੀ, ਹੇ ਰਾਜਨ, ਜਿਹੜਾ ਨਾਮ ਰੂਪੀ ਪਦਾਰਥ ਹੈ ਇਹਨੂੰ ਛਕਣ ਦੇ ਨਾਲ ਲੇਖੇ ਵਿੱਚ ਨਹੀਂ ਆਉਂਦੇ।
ਭੋਜਨ ਉੱਤਮ ਹਮ ਕੀਆ ਸੰਤਨ ਪ੍ਰਸਾਦ,
ਤੇ ਜਿਹੜਾ ਸੰਤਾਂ ਦੀ ਕਿਰਪਾ ਦੇ ਨਾਲ ਉੱਤਮ ਭੋਜਨ ਹੈ ਨਾਮ ਰੂਪੀ, ਇਸ ਭੋਜਨ ਨੂੰ ਅਸੀਂ ਛਕਦੇ ਹਾਂ।
ਜਲ ਸੀਤਲ ਸਤ ਕਾ ਪੀਆ ਹਿਰਦੇ ਮੈਂ ਸ਼ਾਂਤ,
ਤੇ ਜਿਹੜਾ ਭੋਜਨ ਨਾਮ ਰੂਪੀ ਹੈ ਤੇ ਜਲ ਸੀਤਲਤਾ ਦਾ ਠੰਡਾ ਜਲ, ਆਨੰਦਮਈ ਸ਼ਾਂਤੀ ਦਾ ਆਨੰਦ ਜਲ ਅਸੀਂ ਆਪਣੇ ਹਿਰਦੇ ਵਿੱਚ ਰੱਖਦੇ ਹਾਂ। ਤੇ ਸਤਿਗੁਰੂ ਮਹਾਰਾਜ ਜੀ ਨੇ ਮਧੁਰ ਬੈਨ ਰਾਜੇ ਨੂੰ ਇਹ ਉਪਦੇਸ਼ ਦੇ ਰਹੇ ਹਨ। ਤੇ ਸਤਿਗੁਰੂ ਜੀ ਅੱਗੇ ਗੁਰੂ ਸਾਹਿਬ ਜੀ ਬਿਲਾਵਲ ਰਾਗ ਦੇ ਵਿੱਚ ਸ਼ਬਦ ਵੀ ਉਚਾਰਦੇ ਨੇ, ਤੇ ਰਾਜੇ ਦੇ ਪ੍ਰਤੀ ਮਧੁਰ ਬੈਨ ਨੂੰ ਬੜੀਆਂ ਖੁਸ਼ੀਆਂ ਕਰਨਗੇ। ਤੇ ਗੁਰੂ ਮਹਾਰਾਜ ਜੀ ਦੇ ਜੋ ਪ੍ਰਸੰਗ ਹਨ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸੋ ਗੁਰੂ ਸਾਹਿਬ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ। ਵਾਹਿਗੁਰੂ ਆ